ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰਮ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਵਿਚਾਰੀ ਦੁਇ ਕਰ ਜੋਰ ਕਰਮ ਚਰਣਾ ਪਰ ਜਾਉਂ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੇ ਉਪਮਾ ਗੁਰ ਕੀ ਗੁਰਮੂਰਾ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੇ ਡੰਡੋਤ ਬੰਧਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਚਰੈ ਸ਼ਾਸਤਰ ਕਾਟ ਪਿੰਗ ਕਿਰਨ ਛੱਡ ਜਾਏ ਅੰਧ ਲਖੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਣਾ ਤੇ ਵੜਿਆਗੀ ਪਾਵੈ ਗਤ ਵਿਸ਼ਰਾਮ
ਵਾਹਿਗੁਰੂ ਸਾਹਿਬ ਜੀ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਪੁਨ ਸੂਤਕ ਸੂਤਕ ਪਰਜ ਜਗੋਈ ਅਹੋਰੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾ ਮੈਂ ਨਹੁ ਸੂਤਕ ਮੈਂ ਨਹੁ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠਤ ਸੂਤਕ ਲਾਗੈ ਸੂਤਕ ਪਰ ਰਸੋਈ ਹਾਸਨ ਕੀ ਬਿਦ ਸਭ ਕੋ ਜਾਣੈ ਛੂਟਨ ਕੀ ਇੱਕ ਕੋਈ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਿਨੈ ਨ ਹੋਈ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਹਿਬ ਸੰਗਤ ਜੀਓ ਆਪ ਬੜੇ ਪਿਆਰ ਆਦਰ ਸਤਿਕਾਰ ਦੇ ਸਹਿਤ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੇ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੇ ਵਿੱਚੋਂ ਚੱਲ ਰਹੀ ਲੜੀ ਵਾਰ ਕਥਾ ਗੌੜੀ ਰਾਗ ਵਿੱਚੋਂ ਭਗਤ ਬਾਣੀ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਵਿਚਾਰ ਚੱਲ ਰਹੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਉੱਤਮ ਸ੍ਰੇਸ਼ਟ ਬਾਣੀ ਦੀ ਵਿਚਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਅੱਜ ਦਾ ਜੋ ਪਵਿੱਤਰ ਸ਼ਬਦ ਹੈ ਕਿਸੇ ਗੁਰਮੁਖ ਪਿਆਰੇ ਨੇ ਆਪਣੇ ਗ੍ਰਹਿ ਵਿਖੇ ਬ੍ਰਾਹਮਣਾਂ ਨੂੰ ਭੋਜਨ ਖਾਣ ਵਾਸਤੇ ਨਿਉਂਦਾ ਵਰਜਿਆ ਸੀ ਅਤੇ ਉਸ ਦਿਨ ਕੁਦਰਤੀ ਉਸ ਪ੍ਰੇਮੀ ਦੇ ਗ੍ਰਹਿ ਵਿਖੇ ਬੱਚੇ ਨੇ ਜਨਮ ਲਿਆ ਅਤੇ ਬ੍ਰਾਹਮਣ ਕਹਿਣ ਲੱਗੇ ਤੁਹਾਡੇ ਘਰ ਸੂਤਕ ਹੈ, ਅਸੀਂ ਭੋਜਨ ਨਹੀਂ ਖਾ ਸਕਦੇ। ਉਹ ਕਹਿਣ ਲੱਗਾ ਮੈਂ ਗਰੀਬ ਵਿਅਕਤੀ ਸੀ, ਬੜੇ ਉੱਦਮ ਕਰਕੇ ਖਰਚ ਕਰਕੇ ਭੋਜਨ ਤਿਆਰ ਕੀਤਾ ਹੈ ਅਤੇ ਤੁਸੀਂ ਜਵਾਬ ਦੇ ਰਹੇ ਹੋ, ਪਰ ਉਹ ਮੰਨੇ ਨਹੀਂ। ਅਖੀਰ ਉਸਨੇ ਕਬੀਰ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ। ਕੁਦਰਤੀ ਉੱਥੇ ਸੰਤ ਮੰਡਲੀ ਆਈ ਹੋਈ ਸੀ। ਕਬੀਰ ਸਾਹਿਬ ਜੀ ਨੇ ਉਹਨਾਂ ਮਹਾਤਮਾ ਨੂੰ ਲੰਗਰ ਛਕਣ ਵਾਸਤੇ ਭੇਜ ਦਿੱਤਾ ਅਤੇ ਬ੍ਰਾਹਮਣਾਂ ਨੇ ਬੜਾ ਇਤਰਾਜ਼ ਕੀਤਾ ਕਿ ਕਬੀਰ ਸਾਹਿਬ ਨਾ ਤੂੰ ਸੂਤਕ ਨੂੰ ਮੰਨਦਾ ਹੈ ਨਾ ਪਾਤਕ ਨੂੰ, ਕਾਸ਼ੀ ਦੇ ਵਿੱਚ ਤੂੰ ਸਾਰੇ ਕੰਮ ਜਿਹੜੇ ਆ ਉਹ ਸਨਾਤਨ ਧਰਮ ਦੇ ਉਲਟ ਕਰ ਰਿਹਾ ਹੈ, ਇਹ ਠੀਕ ਨਹੀਂ, ਜੋ ਇਸ ਤਰ੍ਹਾਂ ਮਰਜ਼ਾਦਾ ਇਹਨੂੰ ਤੋੜਨਾ ਯੋਗ ਨਹੀਂ। ਅਤੇ ਕਬੀਰ ਸਾਹਿਬ ਉਹਨਾਂ ਦਾ ਭਰਮ ਨਿਵਰਤ ਕਰਨ ਵਾਸਤੇ ਬਾਣੀ ਦੁਆਰਾ ਇਹ ਸ਼ਬਦ ਵਿੱਚ ਉਪਦੇਸ਼ ਦੇਣਗੇ। ਅੱਜ ਖਾਲਸੇ ਪੰਥ ਦੇ ਅੰਦਰ ਸਾਰੇ ਸੰਸਾਰ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਗੁਰਪੁਰਬ ਹੈ ਇਹ ਸੰਗਤਾਂ ਮਨਾ ਰਹੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ 1678 ਬਿਕਰਮੀ ਵਿਸਾਖ ਵਾਲੀ ਪੰਚਮੀ ਦਿਨ ਮੰਗਲਵਾਰ 12 ਅਪ੍ਰੈਲ 1621 ਈਸਵੀ ਵਿਸਾਖਾ ਨਛੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਗੁਰੂ ਕੇ ਮਹਿਲ ਸਥਾਨ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਜਗਤ ਮਾਤਾ ਨਾਨਕੀ ਦੇ ਗ੍ਰਹਿ ਵਿਖੇ ਹੋਇਆ ਔਰ ਸਤਿਗੁਰੂ ਜੀ ਦੀ ਦੇਖ ਰੇਖ ਵਿੱਚ ਪਾਲਣਾ ਹੋਈ। ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਵਿੱਦਿਆ ਜੋ ਬਖਸ਼ਿਸ਼ ਕੀਤੀ ਔਰ ਸਤਿਗੁਰੂ ਜੀ ਦਾ ਜੋ ਵਿਆਹ ਹੈ ਸੋਹਰਾ ਲਾਲ ਚੰਦ ਅਤੇ ਸੱਸ ਬਿਸ਼ਨ ਕੌਰ ਅਤੇ ਮਾਤਾ ਗੁਜਰ ਕੌਰ ਜੀ ਦੇ ਨਾਲ 9 ਫੱਗਣ 1699 ਬਿਕਰਮੀ ਨੂੰ ਹੋਇਆ। 1721 ਬਿਕਰਮੀ ਚੇਤ ਸੁਦੀ 14 6 ਅਪ੍ਰੈਲ 1664 ਈਸਵੀ ਨੂੰ ਗੁਰਗੱਦੀ ਜਿਹੜੀ ਹੈ ਪ੍ਰਾਪਤ ਹੋਈ ਸੀ ਔਰ 1732 ਬਿਕਰਮੀ ਮਗਰ ਸੁਦੀ ਪੰਚਮੀ 19 ਦਸੰਬਰ 1675 ਈਸਵੀ ਦਿੱਲੀ ਚਾਂਦਨੀ ਚੌਕ ਵਿਖੇ ਮਹਾਰਾਜ ਨੇ ਬਲੀਦਾਨ ਦਿੱਤਾ। ਸਾਰੀ ਜੋ ਮਹਾਰਾਜ ਦੀ ਆਰ ਵਾਲਾ ਸਰੀਰਕ ਹੈ 53 ਸਾਲ 7 ਮਹੀਨੇ 15 ਦਿਨ ਗੁਰਿਆਈ ਗੱਦੀ ਅਤੇ ਤਖ਼ਤ ਤੇ ਬਿਰਾਜਮਾਨ ਹੋਏ 10 ਸਾਲ 7 ਮਹੀਨੇ 15 ਦਿਨ ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਔਰ ਮਹਾਰਾਜ ਦੀ ਸਪੁੱਤਰੀ ਬੀਬੀ ਪੀਰੋ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਤਾਲਪੁਰੀ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾਗਤ ਦੀ ਬਖਸ਼ੀ। ਉਹਨਾਂ ਤੋਂ ਬਾਅਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਗੁਰਤਾਗਤ ਦੀ ਪ੍ਰਾਪਤ ਹੋਈ। ਦਿੱਲੀ ਗੁਰਦੁਆਰਾ ਬਾਲਾ ਸਾਹਿਬ ਜੋਤੀ ਜੋਤ ਸਮਾਉਣ ਵੇਲੇ ਗੁਰਸਿੱਖਾਂ ਨੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਅੱਗੇ ਇੱਕ ਗੁਰੂ ਦੂਸਰੇ ਗੁਰੂ ਦੇ ਲੜ ਲਾ ਕੇ ਫਿਰ ਜੋਤੀ ਜੋਤ ਸਮਾਉਂਦੇ ਸਨ, ਆਪ ਜੀ ਨੂੰ ਕਿਹਦੇ ਲੜ ਸੰਗਤ ਨੂੰ ਲਾ ਰਹੇ ਹੋ? ਉਦੋਂ ਵਚਨ ਕੀਤਾ ਕਿ ਬਾਬਾ ਵਸੇ ਬਕਾਲੇ, ਬਨ ਗੁਰ ਸੰਗਤ ਸਫਲ ਸੰਭਾਲੇ। ਕਿਉਂਕਿ ਬਾਬਾ ਗੁਰਦਿੱਤਾ ਸਾਹਿਬ ਜੀ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਭਰਾ ਸਨ ਅਤੇ ਪਰਿਵਾਰਕ ਰਿਸ਼ਤੇ ਨਾਲ ਬਾਬੇ ਲੱਗਦੇ ਸੀ, ਪਰ ਮਹਾਰਾਜ ਦਾ ਜੋ ਜੋਜ ਹੈ ਮੱਖਣ ਸ਼ਾਹ ਲੁਹਾਣੇ ਦੇ ਜਹਾਜ ਬੰਨੇ ਲਾਉਣ ਦੇ ਬਹਾਨੇ ਫਿਰ ਸਤਿਗੁਰੂ ਜੀ ਪ੍ਰਗਟ ਹੋਏ ਅਤੇ ਗੁਰੂ ਸਾਹਿਬ ਜੀ ਨੇ 2 ਵੱਡੀਆਂ ਯਾਤਰਾ ਕੀਤੀਆਂ, ਇੱਕ ਮਾਲਵੇ ਦੇਸ਼, ਇੱਕ ਫਿਰ ਇੱਧਰ ਆਪਣੇ ਟਾਕੇ ਵਗਾਲੇ ਤੱਕ ਸਾਰੇ ਭਾਰਤ ਵਰਸ਼ ਦੇ ਮੇਨ ਮੇਨ ਸਥਾਨਾਂ 'ਤੇ ਵਿਚਰਦੇ ਗਏ। ਅਤੇ ਰਾਜਾ ਬਿਸ਼ਨ ਸਿੰਘ ਜਾਂ ਰਾਮ ਸਿੰਘ ਨਾਮ ਲਿਖਿਆ, ਉਹਨਾਂ ਦੀ ਬੇਨਤੀ ਤੋਂ ਟਾਕੇ ਵਗਾਲੇ ਗਏ ਅਤੇ ਪਰਿਵਾਰ ਨੂੰ ਫਿਰ ਆਪਣੇ ਸ਼੍ਰੀ ਪਟਨਾ ਸਾਹਿਬ ਛੱਡ ਗਏ ਸੀ। ਅਤੇ ਟਾਕੇ ਵਗਾਲੇ ਸੀ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦੀ ਖਬਰ ਮਿਲੀ ਸੀ। ਅਤੇ ਜਦੋਂ ਮਹਾਰਾਜ ਫਿਰ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਬੇਅੰਤ ਸਿੱਖੀ ਦਾ ਬੀਜ ਬੀਜਿਆ ਸੀ, ਰਾਜੇ ਦੀ ਵੀ ਬੇਨਤੀ, ਦੂਜਾ ਸੰਗਤਾਂ ਨੂੰ ਜਿਹੜੇ ਗੁਰਸਿੱਖੀ ਰੂਪੀ ਪੌਦੇ ਸੀ ਉਹਨਾਂ ਨੂੰ ਉਪਦੇਸ਼ ਰੂਪੀ ਜਲ ਦੇਣਾ ਜ਼ਰੂਰੀ ਸੀ ਕਿ ਗੁਰਸਿੱਖੀ ਸਰਸਬਜ਼ ਰਹੇ। ਇਸ ਵਿਚਾਰ ਨੂੰ ਰੱਖ ਕੇ ਵੀ ਮਹਾਰਾਜ ਨੇ ਕਿਰਪਾ ਕੀਤੀ। ਫਿਰ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਆਏ ਅਤੇ ਕੁਦਰਤੀ ਔਰੰਗਜ਼ੇਬ ਦੇ ਮਨ 'ਚ ਹੋਇਆ ਕਿ ਰੋਜ਼ ਜਿਹੜਾ ਹੈ ਚੱਲਦਾ ਚੱਲਦਾ 2 ਧਰਮਾਂ ਤੋਂ ਇੱਕ ਕੀਤਾ ਜਾਵੇ। ਸੋ ਕਾਸ਼ੀ ਅਤੇ ਕਸ਼ਮੀਰ ਜਿਹੜਾ ਇਹ ਬ੍ਰਾਹਮਣ ਮਤ ਦੇ ਵਿਦਵਾਨਾਂ ਦਾ ਗੜ੍ਹ ਰਿਹਾ, ਭਾਵ ਵਿੱਦਿਆ ਦੇ ਕੇਂਦਰ ਸਨ। ਸੋ ਇਸੇ ਤਰ੍ਹਾਂ ਵੀ ਉਹਨੂੰ ਹੁਕਮ ਕੀਤਾ ਕਿ ਕਸ਼ਮੀਰ ਜਾਂ ਕਾਸ਼ੀ ਇਹਨਾਂ ਸਥਾਨਾਂ 'ਤੇ ਮੁੱਖ ਕੇਂਦਰ ਹੈ, ਉਹਨਾਂ ਦੇ ਮੁਖੀਆਂ ਨੂੰ ਪਹਿਲਾਂ ਆਪਣੇ ਅਤੇ ਸਲਾਮ ਵਿੱਚ ਲਿਆਂਦਾ ਜਾਏ ਅਤੇ ਫਿਰ ਬਾਕੀਆਂ ਲਈ ਸੌਖਾ। ਅਤੇ ਸ਼ਹਿਰਾਂ ਦੇ ਨਾਮ ਬਦਲੇ ਗਏ, ਮੰਦਰ ਢਾਹ ਕੇ ਮੁਸੀਬਤਾਂ ਸਾਰੀਆਂ ਗਈਆਂ, ਹੋਰ ਬਹੁਤ ਕੁਝ ਚੱਲਦਾ ਰਿਹਾ। ਜੋ ਕਸ਼ਮੀਰ ਦਾ ਸੂਬਾ ਸ਼ੇਰ ਅਫਗਾਨ ਖਾਂ ਸੀ, ਉਹਨੂੰ ਵਿਸ਼ੇਸ਼ ਹੁਕਮ ਹੋਇਆ ਕਿ ਇਹਨਾਂ ਨੂੰ ਇਸਲਾਮ ਧਰਮ 'ਚ ਜ਼ੋਰ ਨਾ, ਜਬਰ ਨਾ, ਲਾਲਚ ਨਾ, ਡਰ ਦੇ ਕੇ ਜਿਵੇਂ ਵੀ ਹੋਵੇ ਇਸਲਾਮ ਵਿੱਚ ਲਿਆਂਦਾ ਜਾਵੇ। ਅਤੇ ਆਮ ਇਤਿਹਾਸ 'ਚ ਆਉਂਦਾ ਕੋਈ ਸਭ ਅਮਨ ਜੰਝੂ ਲੁਹਾ ਕੇ ਫਿਰ ਔਰੰਗਜ਼ੇਬ ਰੋਟੀ ਖਾਂਦਾ ਸੀ। ਸੋ ਇਸ ਵਾਸਤੇ ਜਦੋਂ ਸ਼ੇਰ ਅਫਗਾਨ ਖਾਂ ਨੂੰ ਇਹ ਬਾਦਸ਼ਾਹ ਵੱਲੋਂ ਹੁਕਮ ਮਿਲ ਗਿਆ, ਉਸ ਨੇ ਫਿਰ ਇਹਦੇ 'ਤੇ ਪੂਰਾ ਅਮਲ ਕੀਤਾ, ਬੜੇ ਜ਼ੋਰ ਜ਼ੁਲਮ ਮਿਟਾਏ। ਫਿਰ ਜਿਹੜੇ ਪੰਡਿਤ ਸੀਗੇ ਵੱਖ ਵੱਖ ਸੂਬਿਆਂ ਦੇ ਵਿਦਵਾਨ ਇਕੱਠੇ ਹੋਏ, ਇਹਨਾਂ ਦੇ ਮੁਖੀ ਸਨ ਕਿਰਪਾਚਾਰਜ ਅਤੇ ਸੰਪੂਰਨ ਦਾਸ। ਇਹਨਾਂ ਨੇ ਫਿਰ ਮੁਹਰਤ ਮੰਗੀ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਏ, ਇਹਨਾਂ ਨੂੰ ਕੁਝ ਸਮਾਂ ਮਿਲਿਆ। ਫਿਰ ਅਮਰਨਾਥ ਜੋ ਸ਼ਿਵਜੀ ਦਾ ਅਸਥਾਨ ਹੈ ਕਸ਼ਮੀਰ ਦੇ ਵਿੱਚ, ਉੱਥੇ ਜਾ ਕੇ ਫਿਰ ਉਹਨੇ ਜਗ ਹਵਨ ਕੀਤਾ, ਬੇਨਤੀ ਕੀਤੀ ਕਿ ਮਹਾਰਾਜ ਸਨਾਤਨ ਧਰਮ ਨੂੰ ਖਤਰਾ ਹੈ ਅਤੇ ਰੱਖਿਆ ਕੀਤੀ ਜਾਏ। ਉੱਥੋਂ ਫਿਰ ਆਵਾਜ਼ ਆਈ ਜਾਂ ਕਹਿੰਦੇ ਕੋਈ ਪੱਤਰੀਆਂ ਮਿਲੀਆਂ ਕਿ ਮੈਂ ਤੁਹਾਡੀ ਰੱਖਿਆ ਵਾਸਤੇ ਆ ਸਮਰੱਥ ਹਾਂ, ਤੁਸੀਂ ਮਾਖੋਵਾਲ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੋ, ਉਹ ਕਿਰਪਾ ਕਰਨਗੇ। ਇਹ ਫਿਰ 900 ਪੰਡਿਤ ਦਾ, ਵਿਦਵਾਨਾਂ ਦਾ ਜਿਹੜਾ ਡੈਪੂਟੇਸ਼ਨ ਸੀ, ਇਹ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਮਹਾਰਾਜ ਦਾ ਤਪ ਸਥਾਨ ਗੁਰਦੁਆਰਾ ਭੋਰਾ ਸਾਹਿਬ ਹੈ, ਉੱਥੇ ਫਿਰ ਆਏ ਅਤੇ ਬਾਹਰ ਖੜਾ ਬਣਿਆ ਸੀ, ਹੁਣ ਉੱਥੇ ਵੀ ਗੁੰਮਟ ਲਾ ਦਿੱਤਾ ਅਤੇ ਆ ਕੇ ਮਹਾਰਾਜ ਦੇ ਚਰਨਾਂ 'ਚ ਇਹਨਾਂ ਨੇ ਜੰਝੂ ਅਤੇ ਬੋਧੀ ਸਨਮੁਖ ਰੱਖ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਧਰਮ ਵਾਸਤੇ ਬੜਾ ਖਤਰਾ ਅਤੇ ਆਪ ਕਿਰਪਾ ਕਰੋ, ਬੇਨਤੀਆਂ ਕੀਤੀਆਂ। ਅਤੇ ਗੁਰੂ ਮਹਾਰਾਜ ਆਪਣੇ ਗੰਭੀਰਤਾ ਵਿੱਚ ਸਜੇ ਬੈਠੇ ਸੀ, ਜਦ ਇਹਨੂੰ ਫਿਰ ਮਹਾਰਾਜ ਦੇ ਸਾਹਿਬਜ਼ਾਦੇ ਗੋਬਿੰਦ ਰਾਏ, ਜਿਨ੍ਹਾਂ ਦੀ ਸਰੀਰਕ ਉਮਰ 9 ਸਾਲ ਸੀ, ਅਤੇ ਆਪਣੇ ਨਾਲ ਦੇ ਸਾਥੀਆਂ ਨਾਲ ਵਿਚਰਦੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ, ਬੇਨਤੀ ਕੀਤੀ ਪਿਤਾ ਗੁਰੂ ਜੀ ਅੱਜ ਆਪ ਜੀ ਵਿਚਾਰ 'ਚ ਬੈਠੇ ਹੋ ਕਿ ਇਹ ਪੰਡਿਤ ਲੋਕ ਕਿੱਥੋਂ ਆਏ ਹਨ। ਗੁਰੂ ਮਹਾਰਾਜ ਨੇ ਕਿਹਾ ਕਿ ਔਰੰਗਜ਼ੇਬ ਵੱਲੋਂ ਬੜਾ ਸਖ਼ਤ ਹੁਕਮ ਚਾੜਿਆ ਗਿਆ ਕਿ ਇਸਲਾਮ ਮਤ ਨੂੰ ਗ੍ਰਹਿਣ ਕਰੋ, ਨਹੀਂ ਤਾਂ ਫਿਰ ਕਤਲ ਕੀਤੇ ਜਾਓਗੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਸ ਲੈ ਕੇ, ਸ਼ਰਨ ਲੈ ਕੇ ਆਪਣੇ ਧਰਮ ਦੀ ਰੱਖਿਆ ਵਾਸਤੇ ਆਏ ਹੈ, ਅਤੇ ਹੁਣ ਇਹ ਜਿਹੜਾ ਜ਼ੁਲਮ ਤਾਂ ਹੀ ਰੁਕ ਸਕਦਾ ਜੇ ਕੋਈ ਮਹਾਂਪੁਰਖ ਆਪਣਾ ਬਲੀਦਾਨ ਕੁਰਬਾਨੀ ਦੇਵੇ, ਤਾਂ ਇਹਨਾਂ ਦਾ ਧਰਮ ਬਚ ਸਕਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਸ਼੍ਰੀ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਆਪ ਨੂੰ ਵੱਡਾ ਮਹਾਂਪੁਰਖ ਕੌਣ ਹੈ, ਇਸੇ ਵਾਸਤੇ ਤੁਹਾਡਾ ਅਵਤਰਨ ਹੋਇਆ, ਰੱਖਿਆ ਕਰੋ। ਭਾਵੇਂ ਗੁਰੂ ਨਾਨਕ ਸਾਹਿਬ ਦੇ ਜਦੋਂ ਜੰਝੂ ਪਾਉਣ ਲੱਗੇ ਸੀ ਅਤੇ ਮਹਾਰਾਜ ਨੇ ਉਸ ਵੇਲੇ ਪਾਉਣ ਤੋਂ ਨਾ ਕਰ ਦਿੱਤੀ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਠ ਇਹ ਜਨੇਊ ਜੀ ਕਾਹੀ ਤਾਂ ਪਾਂਡੇ ਪਤ, ਨਾ ਹੀ ਟੁੱਟੇ ਨਾ ਮਨ ਲੱਗੇ ਨਾ ਹੀ ਜਲੇ ਨਾ ਜਾਏ, ਇਹ ਸ਼ਬਦ ਪੜ੍ਹਿਆ ਸੀ। ਅਤੇ ਅੱਜ ਉਸੇ ਗੱਦੀ ਦੇ ਮਾਲਕ ਜੇ ਕਿਸੇ ਦਾ ਧਰਮ ਜ਼ਬਰਦਸਤੀ ਤਬਦੀਲ ਕਰਕੇ ਜੰਝੂ ਲਾਏ ਜਾ ਰਹੇ ਹੈ ਅਤੇ ਉਹਨਾਂ ਦੇ ਜੰਝੂਆਂ ਦੀ ਰਾਖੀ ਵਾਸਤੇ ਬਲੀਦਾਨ ਦੇਣ ਵਾਸਤੇ ਤਿਆਰ ਹੋ ਜਾਂਦੇ ਹੈ। ਸੋ ਇਸ ਵਾਸਤੇ ਕਹਿਣ ਲੱਗੇ ਅਸੀਂ ਇਹੀ ਵਿਚਾਰ ਸੁਣਨਾ ਚਾਹੁੰਦੇ ਸੀ ਕਿ ਮਹਾਰਾਜ ਨੇ ਆਪ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਪੰਡਤਾਂ ਨੂੰ ਬਚਨ ਦੇ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਅਤੇ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ, ਉਹਨਾਂ ਨੂੰ ਮਨਾ ਲਓ ਜਿਵੇਂ ਉਹ ਹੁਕਮ ਕਰਨਗੇ। ਇਹ ਸਾਰੇ ਫਿਰ ਜਿਹੜੇ ਡੈਪੂਟੇਸ਼ਨ ਦੇ ਰੂਪ ਵਿੱਚ ਆਏ ਸੀ, ਔਰੰਗਜ਼ੇਬ ਦੇ ਕੋਲ ਚਲਾ ਗਿਆ, ਜਾ ਕੇ ਵਚਨ ਦੱਸਿਆ। ਔਰੰਗਜ਼ੇਬ ਬੜਾ ਖੁਸ਼ ਹੋਇਆ, ਤਾਂ ਵਧੀਆ ਵੀ ਜੇ ਕਦੇ ਇਸਲਾਮ ਚਾਹੁਣ ਨਾ ਸਾਰੇ ਹਿੰਦੁਸਤਾਨ ਦੇ ਲੋਕ ਇਸਲਾਮ ਮਤ ਕਬੂਲ ਕਰਨ, ਇਹ ਤਾਂ ਬਹੁਤ ਵਧੀਆ ਗੱਲ ਹੈ। ਅਤੇ ਇੱਧਰ ਮਹਾਰਾਜ ਨੂੰ ਆਪਣੇ ਨੂੰ ਆਪਣਾ ਸੰਦੇਸ਼ ਭੇਜ ਦਿੱਤਾ, ਅਤੇ ਗੁਰੂ ਮਹਾਰਾਜ ਦੇ ਪੰਜ ਸਿੱਖ ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ ਅਤੇ ਭਾਈ ਗੁਰਦਿੱਤਾ ਜੀ, ਭਾਈ ਗੁਰਦਾਸ ਜਾਂ ਭਾਈ ਜੈਤਾ ਜੀ ਅਤੇ ਆਸ ਹੀ ਬਚਨ ਆਉਂਦੇ ਹਨ, ਇਹ ਪੰਜ ਗੁਰਸਿੱਖ ਮਹਾਰਾਜ ਦੇ ਨਾਲ ਗਏ। ਮਹਾਰਾਜ ਫਿਰ ਸੰਗਤਾਂ ਦੇ ਬਖਸ਼ਿਸ਼ ਕਰਦੇ ਹੋਏ ਅਤੇ ਆਗਰੇ ਚਲੇ ਗਏ, ਜਿੱਥੇ ਗੁਰਦੁਆਰਾ ਗੁਰੂ ਕਾ ਤਾਲ ਹੈ, ਅਤੇ ਇੱਥੇ ਵੀ ਮਹਾਰਾਜ ਬਿਰਾਜੇ ਸੀ। ਅਤੇ ਉਹ ਦਿਸ਼ਾਲਾ ਦੇ ਕੇ ਕੋਈ ਆ ਜਿਹੜੀ ਸੀ ਪਿਆ ਕੋਈ ਪਦਾਰਥ ਲਿਆ, ਜਿਹੜੇ ਉਹ ਹਲਵਾਈ ਦੀ ਦੁਕਾਨ 'ਤੇ ਗਿਆ ਅਤੇ ਮੋਹਰ ਸੀ, ਅਤੇ ਉਹ ਕਹਿਣ ਲੱਗਾ ਵੀ ਗਰੀਬ ਆਦਮੀ ਦਿਸ਼ਾਲਾ ਅਤੇ ਸੋਨੇ ਦੀ ਮੋਹਰ ਕਿੱਥੋਂ ਲਿਆ, ਉਹਨੂੰ ਸ਼ੱਕ ਪੈ ਗਿਆ ਵੀ ਚੋਰੀ ਦਾ ਨਾ ਹੋਵੇ। ਅਤੇ ਉਹਨੂੰ ਪੁੱਛਿਆ, ਉਹਨੂੰ ਕਿਹਾ ਵੀ ਇਸ ਤਰ੍ਹਾਂ ਹੈ, ਉਸੇ ਵੇਲੇ ਕੋਤਵਾਲ ਨੂੰ ਬੁਲਾ ਲਿਆ ਅਤੇ ਉਸਨੇ ਕਿਹਾ ਵੀ ਮੇਰੇ 'ਚ ਨਹੀਂ, ਵੀ ਇਸ ਤਰ੍ਹਾਂ ਬਾਹਰ ਸਜੇ ਬੈਠੇ ਹੈ, ਉਹਨਾਂ ਨੇ ਮੈਨੂੰ ਦਿੱਤਾ ਸੀ। ਸੋ ਉਹ ਦੇਖਿਆ ਫੌਜ ਦਾ ਦਸਤਾ ਲੈ ਕੇ ਘੇਰਾਬੰਦੀ ਕੀਤੀ ਅਤੇ ਗੁਰੂ ਮਹਾਰਾਜ ਇੱਥੋਂ ਫਿਰ ਮਹਾਰਾਜ ਦੀ ਗ੍ਰਿਫਤਾਰੀ ਹੋਈ, ਆਗਰੇ ਤੋਂ ਦਿੱਲੀ ਆ ਗਏ। ਦਿੱਲੀ ਫਿਰ ਇਹਨਾਂ ਨੇ ਇੱਕ ਹਵੇਲੀ ਸੀ, ਉਹਨੂੰ ਭੂਤਾਂ ਦੀ ਹਵੇਲੀ ਕਹਿੰਦੇ ਸੀ, ਇੱਥੇ ਕੋਈ ਵੱਧ ਬਿਮਾਰ ਨਹੀਂ ਹੈ, ਉਹਨੂੰ ਉੱਥੇ ਰੱਖਣਾ ਕੋਈ ਡਰ ਜਾਏਗਾ। ਅਤੇ ਹੁਣ ਮਹਾਰਾਜ ਤਾਂ ਆਪ ਸਮਰੱਥ ਹੈ, ਅਤੇ ਉਹਨਾਂ ਦੇ ਦਰਸ਼ਨ ਕਰਕੇ ਸਭ ਦੀ ਕਲਿਆਣ ਹੁੰਦੀ ਹੈ। ਅਤੇ ਫਿਰ ਉਹ ਪ੍ਰੇਤ ਨੇ ਸੇਵਾ ਮੰਗੀ, ਉਹਨਾਂ ਗੰਨਾ ਗੁਰੂ ਮਹਾਰਾਜ ਨੇ ਅੰਗੀਕਾਰ ਕੀਤਾ ਅਤੇ ਗੁਰਸਿੱਖਾਂ ਨੂੰ ਉਹ ਛਿਰੜਾਂ ਉਸਨੇ ਚੁੱਕੀਆਂ ਅਤੇ ਉਹਦੀ ਗਤੀ ਹੋ ਗਈ। ਹੁਣ ਮਹਾਰਾਜ ਨੂੰ ਉਹਨਾਂ ਨੇ ਇਹ ਸਵਾਲ ਕੀਤੇ ਵੀ ਜਾਂ ਤਾਂ ਸਲਾਮ ਕਬੂਲ ਕਰ ਲਓ, ਜਾਂ ਕਰਾਮਾਤ ਦਿਖਾਓ, ਜਾਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਗੁਰੂ ਮਹਾਰਾਜ ਕਹਿਣ ਕਿ ਭਾਈ ਜਿੰਨੀ ਵੀ ਮਖਲੂਕ ਹੈ ਉਸ ਮਾਲਕ ਦੀ ਹੈ, ਹਰੇਕ ਨੂੰ ਆਪੋ ਆਪਣੇ ਧਰਮ ਦੇ ਵਿੱਚ ਪੂਜਾ ਪਾਠ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਅਤੇ ਰਸਤੇ ਬਿਆਨਤ ਹੈ, ਜਿੱਥੇ ਜਾਣਾ ਉਹ ਇੱਕੋ ਹੀ ਜਗ੍ਹਾ ਹੈ, ਪਰ ਜਦੋਂ ਇਨਸਾਨ ਮੁਤਸਬ ਵਿੱਚ ਹੋਵੇ ਫਿਰ ਉਹ ਗਿਆਨ ਦੀਆਂ ਗੱਲਾਂ ਘੱਟ ਸੁਣਦਾ। ਉਹਨਾਂ ਕੋਲ ਇਹ ਕੋਈ ਪ੍ਰਸ਼ਨ ਸੀ ਅਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਸਵਾ ਮਨ ਵਿੱਚੋਂ ਫੂਕ ਲਓ, ਰਾਗ ਠੰਡੀ ਹੋਣ ਤੋਂ ਬਾਅਦ ਛਾਣ ਲਿਓ, ਪੁੱਤਰ ਮਿਲ ਜਾਏਗਾ। ਛਾਣੀਆਂ ਦਿੱਤੀਆਂ ਨੇ ਮਿਰਚਾਂ ਸਾਬਤੀਆਂ। ਕਹਿਣ ਲੱਗੇ ਭਾਈ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਸਭ ਤੋਂ ਬਾਅਦ ਆ ਰਹੇ ਦੁਸ਼ਟ ਦਮ ਉਤੀ ਜਾ ਖਾਲਸਾ ਪੰਥ ਪ੍ਰਗਟ ਕਰਨਗੇ। ਬਹੁਤ ਤਰ੍ਹਾਂ ਦੇ ਦੁੱਖ ਤੁਸੀਂ ਇਹ ਬੜਾ ਕੁਛ ਹੋਇਆ। ਮਹਾਰਾਜ ਆਪਣੇ ਆਨੰਦ ਸਰੂਪ ਸੀ, ਫਿਰ ਉਹਨੇ ਕਿਹਾ ਵੀ ਇਹਨਾਂ ਦੇ ਗੁਰਸਿੱਖਾਂ ਨੂੰ ਇਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਏ। ਮਤੀ ਦਾਸ ਜੀ ਨੂੰ ਵੀ ਇਹ ਸ਼ਰਤਾਂ ਰੱਖੀਆਂ ਅਤੇ ਆਰੇ ਨੂੰ ਜੀਵੇਗਾ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਮੇਰਾ ਸਿਰ ਜਾਏ ਤੇ ਜਾਏ ਸਿੱਖੀ ਸਿਦਕ ਨਾ ਜਾਏ। ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰਦੇ ਸ਼ਹੀਦੀ ਦੇ ਗਏ। ਫਿਰ ਇਹਨਾਂ ਨੂੰ ਦੇਖ ਕੇ ਮਹਾਰਾਜ ਸ਼ਾਇਦ ਸਾਡੀ ਜੀਨ ਮੰਨ ਲੈਣਗੇ। ਗੁਰ ਸਿੱਖੀ ਆਨੰਦ ਸਰੂਪ ਚ ਰਹਿ। ਉਸ ਤੋਂ ਬਾਅਦ ਸਤੀ ਦਾਸ ਇਹਨਾਂ ਦੇ ਭਰਾ ਸੀ, ਇਹਨਾਂ ਦੇ ਸਰੀਰ ਨੂੰ ਲੋਗੜ ਬੰਨ ਕੇ ਅੱਗ ਲਾ ਕੇ ਜੀਂਦੇ ਭਗਨ ਭੇਟ ਕੀਤਾ। ਉਹ ਵੀ ਬਾਣੀ ਪੜ੍ਹਦੇ ਤੀਜੀ ਦੇ ਉੱਤੇ। ਤੀਸਰੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਸਾਹਿਬ ਦੇ ਪਰਿਵਾਰ ਤੋਂ ਸੀਗੇ, ਉਹਨਾਂ ਨੂੰ ਦੇਗ ਵਿੱਚ ਉਬਾਲਿਆ ਗਿਆ। ਉਹ ਵੀ ਨਾਮ ਜਪਦੇ ਬਾਣੀ ਪੜ੍ਹਦੇ ਤੀਜੀ ਦੇ ਉੱਤੇ। ਫਿਰ ਆਪਣੇ ਦੋ ਗੁਰਸਿੱਖ ਕਹਿੰਦੇ ਮਹਾਰਾਜ ਇਸ ਤਰ੍ਹਾਂ, ਮਹਾਰਾਜ ਕਹਿੰਦੇ ਫਿਰ ਤਾਂ ਇਸ ਤਰ੍ਹਾਂ ਹੀ ਹੈ। ਇਹਨਾਂ ਨੇ ਕਿਵੇਂ ਮਹਾਰਾਜ ਕਹਿੰਦੇ ਜਾਣਾ ਚਾਹੁੰਦੇ ਜਾ ਸਕਦੇ ਹਾਂ? ਅਖੇ ਜੀ ਜੰਜੀਰਾਂ ਬੇੜੀਆਂ ਜੇਲ੍ਹ ਦੇ ਜਾਂਦੇ। ਕਹਿੰਦੇ ਕੋਈ ਗੱਲ ਨਹੀਂ, ਪਾਟੀ ਬੇੜੀ ਪਗੋਂ ਅਤੇ ਬੁਰਕੀਨੀ ਬੰਦ ਖਲਾਸ। ਉਹ ਜਿੰਦਰੇ ਖੁੱਲ ਗਿਆ ਅਤੇ ਆ ਗਏ। ਕਹਿਣ ਲੱਗੇ ਮਹਾਰਾਜ ਉੱਥੇ ਮਹਾਰਾਜ ਨੇ ਸੰਗ ਸਫਾ ਸਭ ਤਜ ਗਏ। ਕੋ ਨੇ ਵੇ ਉਹ ਸਾਥ ਕਹ ਨਾਨਕੇ ਬਿਵਤ ਮੈਂ ਟੇਕੇ ਰਘੁਨਾਥ। ਕਹਿੰਦੇ ਮਾ ਭਾਈ ਤੁਹਾਡੀ ਵੀ ਡਿਊਟੀ ਹੈ ਭਾਈ ਜਾਤੇ ਨੂੰ ਇਹ ਸੀਸ ਦੀ ਸੇਵਾ, ਭਾਈ ਉਹਦਾ ਲੱਕੀ ਸ਼ਾਹ ਅਤੇ ਤੜ ਦੀ ਸੇਵਾ ਡਿਊਟੀਆਂ ਲਾਈਆਂ। ਸੋ ਹੁਣ ਮਹਾਰਾਜ ਨੂੰ ਔਰੰਗਜ਼ੇਬ ਕਹਿਣ ਲੱਗਾ ਤੁਹਾਡਾ ਨਾਂ ਤੇਗ ਬਹਾਦਰ ਹੈ। ਕੀ ਤੇਗ ਦੀ ਬਹਾਦਰੀ ਕੀਤੀ? ਮਹਾਰਾਜ ਕਹਿੰਦੇ ਇੱਕ ਹਲੱਬੀ ਜਨੱਬੀ ਦੇਸ਼ ਦੀ ਤਲਵਾਰ ਸਾਣ ਅਤੇ ਰੱਗ ਤਿੱਖੀ ਕੀਤੀ ਹੋਵੇ, ਬਰੀਕ ਤਾਰ ਲਪੇਟ ਕੇ ਰੇਸ਼ਮ ਦਾ ਬਰੀਕ ਧਾਗਾ ਲਪੇਟਿਆ ਹੋਵੇ। ਜਦੋਂ ਅਸੀਂ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸਲੋਕ ਪੜ੍ਹੀਏ, ਉਦੋਂ ਉਹ ਤਲਵਾਰ ਜਲਾਦ ਚਲਾਵੇ ਅਤੇ ਨਾ ਤਾਂ ਉਹ ਤਾ ਕੱਟਿਆ ਜਾਏਗਾ ਨਾ ਧਾਗਾ ਕੱਟਿਆ ਜਾਏਗਾ। ਬੜਾ ਹੈਰਾਨ ਹੋਇਆ ਵੀ ਕਮਾਲ ਦੀ ਗੱਲ, ਸ਼ਾਇਦ ਕਰਾਂ ਮੱਦ ਕਰਨਗੇ। ਅਤੇ ਕਈ ਹੋਰ ਵੀ ਬਹੁਤ ਗੁਰਸਿੱਖਾਂ ਦੇ ਘਰਾਂ 'ਚ ਵਿਚਰਨ ਦੇ ਜਾਂ ਸ਼ਰਧਾ ਪੂਰਨ ਕਰਨ ਦੇ। ਅਤੇ ਜਦੋਂ ਦਰੋਗਿਆਂ ਨੇ ਦੱਸਿਆ ਟੁਕੜਾਈਆਂ ਕਾਫੀ ਕੀਤੀਆਂ, ਕਿਉਂਕਿ ਮਹਾਰਾਜ ਦਾ ਜੋਤ ਸਰੂਪ ਹੈ। ਸੋ ਸਾਧ ਨੂੰ ਉਸਨੇ ਫਿਰ ਆਪ ਉਹ ਤਲਵਾਰ ਮੰਗਾ ਕੇ ਸਾਣ 'ਤੇ ਲਾ ਕੇ ਤੇਜ਼ ਕਰਾਈ। ਇਸੇ ਤਰ੍ਹਾਂ ਪਿਓ ਬਰੀਕ ਕਾਗਜ਼ 'ਤੇ ਧਾਗਾ ਜਿਹਾ ਲਪੇਟਿਆ ਅਤੇ ਜਿਹੜਾ ਜਲਾਲਦੀਨ ਸਮਾਉਣੇ ਵਾਲਾ ਜਲਾਦ ਸੀ, ਇਹਨਾਂ ਨੂੰ ਫਿਰ ਬਹੁਤ ਨਸ਼ੇ ਨੁਸ਼ੇ ਜਿਹਾ ਖਿਲਾ ਕੇ ਪਾਗਲ ਬਣਾ ਦਿੰਦੇ ਅਤੇ ਫਿਰ ਉਹ ਹਥਿਆਰ ਦੇ ਕੇ ਭੇਜਦੇ। ਅੱਜ ਵੀ ਅਰਬ ਦੇਸਾਂ 'ਚ ਇਸ ਤਰ੍ਹਾਂ ਦਾ ਹੈ। ਅਤੇ ਜਿਹੜਾ ਅਬਦੁਲ ਬਹਾਵ ਬੋਹਰਾ ਇਹ ਕਾਜੀ ਸੀ, ਇਸ ਨੇ ਫਿਰ ਇਹ ਫਤਵਾ ਸੁਣਾਇਆ ਮਹਾਰਾਜ ਦੀ ਸ਼ਹੀਦੀ ਦਾ। ਅਤੇ ਹੁਣ ਜਦੋਂ ਗੁਰੂ ਮਹਾਰਾਜ ਨੇ ਚਾਂਦਨੀ ਚੌਕ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਬੋਰਡ ਦਾ ਬਰਕਸ਼ ਸੀ, ਉਹ ਬੋਰਡ ਦਾ ਮੁੰਡ ਉੱਥੇ ਰੱਖਿਆ ਅਤੇ ਉਸ ਸਥਾਨ 'ਤੇ ਫਿਰ ਮਹਾਰਾਜ ਨੇ ਇਨਾਨ ਪਾਣੀ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਸ਼ਰਤਾਂ ਸੀਗੀਆਂ ਕਰਾਮਾਤ ਅਸਲਾਮ ਕਬੂਲ ਨਹੀਂ ਸ਼ਹੀਦ ਹੋਣ ਲਈ। ਮਹਾਰਾਜ ਕਹਿੰਦੇ ਤਿਆਰ ਹੈ, ਕਰਾਮਾਤਾਂ ਸ਼੍ਰੀ ਰਾਮ ਰਾਏ ਨੇ ਬਹੁਤ ਦਿਖਾਈਆਂ, ਤੈਨੂੰ ਸਬਰ ਥੋੜ੍ਹੀ ਆਇਆ, ਇਹ ਤਾਂ ਤੂੰ ਨਾਟਕੀ ਚਟਕੀ ਬਣਾਈ ਹੋਈ। ਅਤੇ ਬਾਕੀ ਕਰਾਮਾਤ ਇਹ ਦਿਖਾਈਏ ਕਿ ਸਰੀਰ ਦੇ ਬਚਾਅ ਵਾਸਤੇ ਇੱਕ ਦਿਨ ਤਾਂ ਹੈ ਆਉਣਾ ਹੀ ਹੈ ਟਾਈਮ, ਅਤੇ ਬਾਕੀ ਧਰਮ ਹਰੇਕ ਨੂੰ ਆਪੋ ਆਪਣਾ ਪਿਆਰਾ, ਅਤੇ ਅਸੀਂ ਜਿਹੜਾ ਵੀ ਸ਼ਰਨ 'ਚ ਆ ਜਾਏ ਜੋ ਸ਼ਰਨ ਆਵੇ ਅਤੇ ਸੰਠ ਲਾਵੇ ਬਿਰਦ ਸਵਾਮੀ ਸੰਧਾ ਉਹ ਬਚਨ ਪੂਰਾ ਕਰਨ। ਸੋ ਜਦੋਂ ਇਹ ਮਹਾਰਾਜ ਨੇ ਇਤਿਹਾਸ ਲੰਬਾ ਹੈ ਸ੍ਰੀ ਜਪਜੀ ਸਾਹਿਬ ਪੜ੍ਹ ਕੇ, ਕਿਉਂਕਿ ਜਿਹੜੇ ਸਲੋਕ ਹੈ ਉੱਥੋਂ ਹੀ ਦੇਖ ਕੇ ਮਹਾਰਾਜ ਨੇ ਸ੍ਰੀ ਅਨੰਦਪੁਰ ਭੇਜੇ ਅਤੇ ਦਸਮ ਪਾਤਸ਼ਾਹ ਨੇ ਫਿਰ ਉੱਤਰ ਵਿੱਚ ਲਿਖਿਆ ਸੀ ਕਿ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋ ਤਾਂ ਪਾਏ ਕਹ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮੇ ਹੀ ਉਤਸਾਹੇ। ਸੋ ਫਿਰ ਉਸ ਕਾਜੀ ਨੇ ਇਹ ਫਤਵਾ ਸੁਣਾਇਆ ਤੇਜ ਦਾ ਜਲਾਲ ਦੇਣ ਸੀ। ਇਹਨ ਕੇ ਮਹਾਰਾਜ ਜੀ ਦੇ ਸ੍ਰੀ ਜਪ ਜੀ ਸਾਹਿਬ ਪੜ੍ਹ ਕੇ ਸਲੋਕ ਪੜ੍ਹਨ ਲੱਗੇ ਤਾਂ ਪੂਰਾ ਹੋਇਆ ਅਤੇ ਉਹ ਸ੍ਰੀ ਸਾਹਿਬ ਚਲਾਈ ਅਤੇ ਭਾਈ ਜਗਤਾਰ ਸੇਵਾ ਲੱਗੀ ਹੋਈ ਸੀ, ਭਾਈ ਲੱਖੀ ਸ਼ਾਹ, ਉਦੇ ਸ਼ਾਹ ਵਗੈਰਾ। ਸੋ ਉਸ ਵੇਲੇ ਬੜੀ ਹਨੇਰੀ ਜਿਵੇਂ ਪੰਚਾਲ ਹੁੰਦਾ ਐਸਾ ਹੋਇਆ ਅਤੇ ਭਾਈ ਜਗਤਾ ਜੀ ਉਦਮ ਕਰਕੇ ਮਹਾਰਾਜ ਅਸੀਸ ਮਿਲਣ ਵਿੱਚ ਸਫਲ ਹੋ ਗਏ। ਭਾਈ ਲੱਖੀ ਸ਼ਾਹ ਜਿਹੜਾ ਬਣਜਾਰਾ ਸੀ, ਇਹਦਾ ਬਹੁਤ ਵੱਡਾ ਕਾਰੋਬਾਰ ਸੀ ਅਤੇ ਉੱਥੇ ਉਹ ਚੂਨਾ ਢੋ ਰਹੇ ਸੀ। ਇਹ ਵੀ ਮਹਾਰਾਜ ਤੜ ਲਿਜਾਣ ਵਿੱਚ ਸਫਲ ਹੋ ਗਏ। ਜਿੱਥੇ ਰਕਾਬ ਗੰਜ ਆ, ਇਹ ਇਹਨਾਂ ਲਵਾਣੀ ਸਿੱਖਾਂ ਦਾ ਪਿੰਡ ਸੀ, ਪਿੰਡ ਦਾ ਨਾਮ ਸੀ ਰਕਾਬ। ਉੱਥੇ ਵੀ ਹੁਣ ਆਪਣੇ ਘਰ ਦੇ ਵਿੱਚ ਚਿਤਾ ਚਿਣ ਕੇ ਮਹਾਰਾਜ ਦੇ ਪਾਵਨ ਤੜ ਦਾ ਸਤਿਕਾਰ ਕੀਤਾ ਅਤੇ ਉਹ ਫਿਰ ਕਿਵੇਂ ਦੇਖਿਆ ਨਹੀਂ ਵੀ ਸਿੱਖਾਂ ਦੇ ਘਰ ਆ। ਉੱਥੇ ਵੀ ਉਹਨਾਂ ਨੇ ਤਾਂਬੇ ਦੀ ਗਾਗਰ ਵਿੱਚ ਅਸਥੀਆਂ ਪਾ ਕੇ ਅਤੇ ਧਰਤੀ ਦੇ ਅੰਦਰ ਸੰਭਾਲ ਕੀਤੀ। ਇਸ ਤਰ੍ਹਾਂ ਭਾਈ ਜੈਤਾ ਜੀ ਫਿਰ ਸੀਸ ਲੈ ਕੇ ਮਜਰਾ ਮਾਲ ਦੇ ਕੀਰਤਪੁਰ ਪਹੁੰਚੇ। ਇੱਥੋਂ ਫਿਰ ਮਹਾਰਾਜ ਨੂੰ ਖਬਰ ਗਈ, ਭਗਵਾਨ ਤਿਆਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਗਏ। ਅੱਜ ਉੱਥੇ ਕੀਰਤਪੁਰ ਸਾਹਿਬ ਗੁਰਦੁਆਰਾ ਭਗਵਾਨਗੜ੍ਹ ਬਣਿਆ ਹੈ। ਇੱਥੋਂ ਫਿਰ ਸੰਗਤਾਂ ਕੀਰਤਨ ਕਰਦੀਆਂ, ਮਹਾਰਾਜ ਨੇ ਆਪ ਮੁੰਡਾ ਲਾਇਆ ਦਸਮ ਪਾਤਸ਼ਾਹ, ਅਤੇ ਭਾਈ ਜੈਤੇ ਦੀ ਇਹ ਸੇਵਾ ਤੋਂ ਖੁਸ਼ ਹੋ ਕੇ ਗਲਵਕੜੀ ਲੈ ਕੇ ਰਗਰੇਟੇ ਗੁਰੂ ਕੇ ਬੇਟੇ ਇਹ ਮਹਾਰਾਜ ਨੇ ਵਰਦਾਨ ਦਿੱਤਾ ਅਤੇ ਉੱਥੇ ਸੀਸਗੰਜ ਗੁਰਦੁਆਰੇ ਮੰਜੀ ਸਾਹਿਬ ਬਣੇ। ਉੱਥੇ ਵੀ ਮਹਾਰਾਜ ਨੇ ਸੰਗਤਾਂ ਨੂੰ ਧੀਰੇ ਦਾ ਉਪਦੇਸ਼ ਦਿੱਤਾ ਔਰ ਨਾਲੇ ਹੀ ਗੁਰਦੁਆਰਾ ਸਾਹਿਬ ਹੈ ਸੀਸਗੰਜ, ਜਿੱਥੇ ਫਿਰ ਚੰਦਨ ਦੀ ਸਿਖਾ ਚੁਣ ਕੇ ਵਿਧੀ ਪੂਰਵਕ ਮਹਾਰਾਜ ਨੇ ਆਪ ਇਹ ਸਾਰੀ ਰਸਮ ਕੀਤੀ ਅਤੇ ਜਿੱਥੇ ਮਹਾਰਾਜ ਦੇ ਸੀਸ ਦਾ ਬਲੀਦਾਨ ਹੋਇਆ ਉੱਥੇ ਵੀ ਗੁਰਦੁਆਰਾ ਦਿੱਲੀ ਸੀਸਗੰਜ ਹੈ, ਅਤੇ ਜਿੱਥੇ ਮਹਾਰਾਜ ਦੇ ਤੜ ਦਾ ਸੰਸਕਾਰ ਹੋਇਆ ਰਕਾਬਗੰਜ। ਇਹ ਫਿਰ ਸਮੇਂ ਨਾਲ ਸਰਦਾਰ ਬਘੇਲ ਸਿੰਘ ਜੀ ਨੇ ਜਿਹੜੇ ਦਿੱਲੀ ਫਤਿਹ ਕੀਤੀ, 21 ਗੁਰਦੁਆਰੇ ਸੀ, ਇਹ ਸਾਰੇ ਫਿਰ ਉਦੋਂ ਸੇਵਾ ਕਰਾਈ, ਸਮੇਂ ਨਾਲ ਚੱਲਦਾ ਰਹਿੰਦਾ। ਅਤੇ ਇਸੇ ਤਰ੍ਹਾਂ ਫਿਰ ਇਹ ਸੀਸਗੰਜ ਗੁਰਦੁਆਰਾ, ਅਤੇ ਦੋ ਸੀਸਗੰਜ ਵੱਜਦੇ, ਇੱਕ ਦਿੱਲੀ ਹੈ ਜਿੱਥੇ ਮਹਾਰਾਜ ਦਾ ਸੀਸ ਦਾ ਬਲੀਦਾਨ ਹੋਇਆ, ਅਤੇ ਅਨੰਦ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਹੋਇਆ। ਸੋ ਇਸ ਵਾਸਤੇ ਇਹ ਨੌਵੇਂ ਪਾਤਸ਼ਾਹ ਸ਼ਹੀਦੀ ਦੇਣੇ ਹਨ ਅਤੇ ਉਹਦੇ ਨਿਮਿਤ ਮਹਾਰਾਜ ਨੇ ਸ਼ਬਦ ਆਚਾਰੇ ਕਿ ਠੀਕਰ ਫੋਰ ਦਲੀਪ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਤਿਲਕ ਜੰਦੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਰੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰੜ ਨਾ ਦੀਆ ਨਾਟਕ ਚੇਟ ਕੀਏ ਪੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜ। ਪਹਿਲਾਂ ਇਹਨਾਂ ਨੂੰ ਕਿਹਾ ਵੀ ਪੰਜਵੇਂ ਪਾਤਸ਼ਾਹੀ ਦੀਵਾ ਦੇ ਲਹਿਰ ਖਤਮ ਹੋ ਜਾਏਗੀ, ਪਰ ਛੇਵੇਂ ਪਾਤਸ਼ਾਹ ਜੀ ਨੇ ਹਾਲਤਾ ਸਿਰਜਣਾ ਕਰਕੇ ਚਾਰ ਧਰਮ ਯੁੱਧ ਅਤੇ ਖਾਲਸੇ ਦੀ ਜਿੱਤ ਹੋਈ। ਹੁਣ ਇਹ ਸੀ ਵੀ ਨੌਵੇਂ ਪਾਤਸ਼ਾਹੀ ਸ਼ਹੀਦੀ ਬਾਅਦ ਇਹ ਇਸ ਤਰ੍ਹਾਂ ਦੱਬ ਜਾਏਗਾ। ਤਾਂ ਇਹ ਦਸਵੇਂ ਪਾਤਸ਼ਾਹ ਨੇ ਚਾਰ ਤਖਤਾਂ ਦੀ ਰਚਨਾ ਕੀਤੀ, ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦਸਵੇਂ ਨੇ ਪਟਨਾ ਸਾਹਿਬ, ਦੂਸਰਾ ਕੇਸਗੜ੍ਹ ਸਾਹਿਬ, ਤੀਸਰਾ ਦਮਦਮਾ ਸਾਹਿਬ ਬਾਬੋ ਕੀ ਕਲੋਂਡੀ, ਚੌਥਾ ਸੱਚਖੰਡ ਹਜ਼ੂਰ ਸਾਹਿਬ। ਇਹ ਚਾਰ ਤਖਤਾਂ ਪੰਜ ਤਖਤ। ਸੋ ਇਸ ਵਾਸਤੇ ਫਿਰ ਮਹਾਰਾਜ ਨੇ ਇਹ 16 ਵਿਸਾਖੀ ਨੂੰ ਫਿਰ ਖਾਲਸਾ ਸਾਜਣ ਦਾ ਇਹ ਸਾਰਾ ਪਲੈਨ ਬਣਾਇਆ, ਕਿਉਂਕਿ ਭਾਈ ਜਾਤੇ ਨੂੰ ਪੁੱਛਿਆ ਵੀ ਜਦੋਂ ਪਿਤਾ ਗੁਰੂ ਦੀ ਸ਼ਹੀਦੀ ਹੋਈ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਕਹਿੰਦੇ ਜੀ ਸਭ ਉਸ ਵੇਲੇ ਔਰੰਗਜ਼ੇਬ ਤੋਂ ਭੈਭੀਤ ਹੋ ਕੇ ਹਾਂਜੀ ਕਿਸੇ ਨੇ ਉਹਦਾ ਨਾਰਾ ਕੀ ਮਾਰਨਾ ਸੀ ਲੋਕ ਮਾਰਿਆ ਕਹਿਣ ਲੱਗੇ ਭਾਈ ਹੁਣ ਮੈਂ ਐਸਾ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਨਹੀਂ ਛੁਪਿਆ ਇਹ ਮਹਾਰਾਜ ਨੇ ਖੰਡੇਵਾੜ ਨੂੰ ਛਪਾ ਕੇ ਇਹ ਪੰਜਾਂ ਕਕਾਰਾਂ ਦੀ ਰਹਿਤ ਜਿਹੜੀ ਮਰਿਆਦਾ ਸਾਜੂ ਬਖਸ਼ਿਸ਼ ਕੀਤੀ ਹੈ ਅਤੇ ਅੱਜ ਅਸੀਂ ਹੁਣ ਇਹ ਕਿੰਨੀ ਕੁਰਬਾਨੀ ਤੋਂ ਖਾਲਸੇ ਦੀ ਸਿਰਜਣਾ ਹੋਈ ਹੈ ਪਰ ਅਸੀਂ ਹੁਣ ਖਾਲਸੇ ਤੋਂ ਮਨ ਕੁਰੁੰਦੇ ਜਾਂਦੇ ਹਾਂ ਧੜਾ ਧੜ ਰੋਮਾਂ ਦੀ ਗਿਆਦਰੀ ਹੋ ਰਹੀ ਆ ਨੌਵੇਂ ਪਾਤਸ਼ਾਹ ਦੀ ਦਸਵੇਂ ਦੀ ਕਿਰਪਾ ਕਿ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਸਨਾਤਨ ਧਰਮ ਬਚਿਆ ਅਤੇ ਅੱਜ ਅਸੀਂ ਕਿਰਤ ਗਣ ਬਣ ਕੇ ਗੁਰੂ ਮਹਾਰਾਜ ਦੇ ਉਪਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ ਇਹ ਸ਼ਹੀਦੀ ਜੋੜ ਮੇਲੇ ਮਨਾਉਣ ਦਾ ਪ੍ਰਯੋਜਨ ਇਹ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲੀਏ ਨਾ ਮਨਮਤਾਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਇਹ ਇਤਿਹਾਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਖੇਪ ਰੂਪ 'ਚ ਸਰਵਣ ਕਰਾਇਆ ਬਹੁਤ ਵੱਡਾ ਮਹਾਰਾਜ ਦਾ ਇਤਿਹਾਸ ਹੈ ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੀ ਅਥਾਨ ਕਾਵ ਜੀ ਨੂੰ ਸੁਣਾ ਦਿੱਤੀ ਹੈ ਕਬੀਰ ਸਾਹਿਬ ਦੀ ਰਚਨਾ ਦਾ ਉਪਦੇਸ਼ ਹੈ ਇਸ ਪ੍ਰਕਾਰ ਕਥਨ ਕਰਦੇ ਹਨ
ਵਾਹਿਗੁਰੂ ਜੀ ਜਲ ਹੈ ਸੂਤਕ ਥਲ ਹੈ ਸੂਤਕ
ਕਹਿੰਦੇ ਹੇ ਬ੍ਰਾਹਮਣ ਉਹ ਬੱਚੇ ਦੇ ਜਨਮ ਲੈਣ ਨਾਲ ਤੁਸੀਂ ਕਹਿੰਦੇ ਸੂਤਕ ਹੋ ਗਿਆ ਇਹ ਬੱਚੇ ਦਾ ਹੁਣ ਤੁਹਾਡੇ ਘਰਾਂ 'ਚ ਵੀ ਜਨਮ ਹੁੰਦੇ ਆ ਘਰ ਛੱਡ ਕੇ ਥੋੜ੍ਹੀ ਪੁਆੜੇ ਹੋਏ ਹੋਵੇ ਜਿਹਦੇ ਦੂਏ ਦੇ ਘਰ ਜੰਮਿਆ ਮਰ ਗਿਆ ਫਿਰ ਤਾਂ ਸੂਤਕ ਪਾਤ ਹੋ ਗਿਆ ਫਿਰ ਤੁਹਾਡੇ ਘਰਾਂ 'ਚ ਬੱਚੇ ਜੰਮਦੇ ਨਹੀਂ ਜਾਂ ਬੰਦੇ ਮਰਦੇ ਨਹੀਂ ਅਤੇ ਫਿਰ ਆਪਣੇ ਘਰ ਦਾ ਤੁਹਾਡਾ ਸਾਰਾ ਕੁਛ ਅਤੇ ਦੂਏ ਦੇ ਘਰ ਇਸ ਤਰ੍ਹਾਂ ਬਹਿਣ ਉਹ ਗਰੀਬ ਵਿਚਾਰੇ ਨੇ ਕਿੰਨੀ ਮੁਸ਼ਕਲ ਨਾਲ ਲੰਗਰ ਤਿਆਰ ਕੀਤਾ ਅਤੇ ਤੁਸੀਂ ਮੌਕੇ 'ਤੇ ਜਵਾਬ ਦੇ ਦਿੱਤਾ ਕਬੀਰ ਸਾਹਿਬ ਕਹਿੰਦੇ ਭਾਈ ਅਜੀ ਤਾਂ ਹੁਣ ਆ ਕੇ ਬੇਨਤੀ ਕੀਤੀ ਸੀ ਅਤੇ ਲੰਗਰ ਦੀ ਬੇਅਦਬੀ ਕਰਨੀ ਵੀ ਠੀਕ ਨਹੀਂ ਬਣਿਆ ਭੋਜਨ ਵਿਅਰਥ ਜਾਏ ਅਤੇ ਬਾਕੀ ਇਹ ਵੀ ਜਾਂ ਤਾਂ ਸੂਤਕ ਵਾਲੇ ਦਿਨ ਤੁਸੀਂ ਰੋਟੀ ਨਹੀਂ ਖਾਂਦੇ ਪਾਣੀ ਨਹੀਂ ਪੀਂਦੇ ਜਾਂ ਕੋਈ ਹੋਰ ਕਿਰਿਆ ਨਹੀਂ ਕਰਦੇ ਅਤੇ ਕਰਦੇ ਸਾਰਾ ਕੁਛ ਆ ਅਤੇ ਫਿਰ ਇਸ ਤਰ੍ਹਾਂ ਵਹਿਮ ਪਾਈ ਜਾਂਦੇ ਹਾਂ ਅਤੇ ਕਹਿਣ ਲੱਗੇ ਜਲ ਹੈ ਸੂਤਕ ਸੂਤਕ ਦੇ ਪਾਣੀ 'ਚ ਵੀ ਹੋ ਰਿਹਾ ਕਿਉਂਕਿ 42 ਜੀਵ ਜਲ ਮੈਂ ਹੋਤੇ ਬੀਠਰ ਪਹਿਲਾ ਕਾਏ ਕਰੋ 42 ਲੱਖ ਜੀਵ ਪਾਣੀ 'ਚ ਹੀ ਆ ਵਿੱਚੇ ਜੰਮਦੇ ਆ ਵਿੱਚੇ ਮਰਦੇ ਆ ਅਤੇ ਫਿਰ ਪਾਣੀ ਨਹੀਂ ਪੀਣਾ ਚਾਹੀਦਾ ਹੁਣ ਪਾਣੀ ਦੇ ਵਿੱਚ ਸੂਤਕ ਹੋ ਰਿਹਾ ਫਿਰ ਪਾਣੀ ਕਿਉਂ ਪੀਂਦੇ ਹਾਂ ਫਿਰ ਪੀਣਾ ਨਹੀਂ ਚਾਹੀਦਾ ਨਹਾਉਣਾ ਨਹੀਂ ਚਾਹੀਦਾ ਹੋਰ ਕਿਰਿਆ ਨਹੀਂ ਕਰਨੀ ਚਾਹੀਦੀ ਹੁਣ ਇਹਦਾ ਉੱਤਰ ਤਾਂ ਕੋਈ ਹੈ ਨਹੀਂ ਥਲ ਹੈ ਸੂਤਕ ਅਤੇ ਥਲਾਂ 'ਚ ਵੀ ਹੋ ਰਿਹਾ ਧਰਤੀ 'ਤੇ ਵੀ ਹੋ ਰਿਹਾ ਕਿੰਨੇ ਜੀਵ ਜੰਤੂ ਜੰਮਦੇ ਆ ਕਿੰਨੇ ਮਰਦੇ ਆ ਉਹਨਾਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ
ਸੂਤਕ ਉਹ ਮਤ ਹੋਈ
ਹਾਂ ਸੂਤਕ ਇੱਥੇ ਹੁਣ ਪਾਤਕ ਸ਼ਬਦ ਵੀ ਇੱਕੋ ਹੀ ਸ਼ਬਦ ਨਾਲ ਸੰਬੋਧਨ ਕਰ ਲੈਣ ਪਾਤਕ ਵੀ ਜਾਣ ਪਾਤਕ ਹੁੰਦਾ ਮਰਨਾ ਸੂਤਕ ਹੁੰਦਾ ਜਾਣਾ ਕਹਿੰਦੇ ਵੀ ਜਲ ਹੈ ਸੂਤਕ ਥਲ ਹੈ ਸੂਤਕ ਉਤਪਤੀ ਵੇਲੇ ਹਾਂਜੀ ਕਿੰਨੇ ਜੀਵ ਉਤਪਤ ਹੋ ਰਹੇ ਆ ਪੈਦਾ ਹੋ ਰਹੇ ਆ ਕਿੰਨੇ ਮਰ ਰਹੇ ਆ ਇਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ
ਜਨਮੇ ਸੂਤਕ ਫੁਨ ਸੂਤਕ
ਹਾਂ ਜਨਮ ਵੇਲੇ ਵੀ ਤੇ ਮਰਨ ਵੇਲੇ ਵੀ ਇਹ ਸੂਤਕ ਪਾਤਕ ਹੋ ਰਹੇ ਹਨ
ਸੂਤਕ ਪਰਜ ਬਿਗੋਈ
ਕਹਿੰਦੇ ਤੁਸੀਂ ਐਵੇਂ ਵਹਿਮ ਪਾ ਕੇ ਪਰਜਾ ਜਿਹੜੀ ਹੈ ਇਹਨੂੰ ਭਗੋਈ ਇਸ ਤਰ੍ਹਾਂ ਖਰਾਬ ਕਰ ਰਹੇ ਹਾਂ ਭਗਾਉਣਾ ਮੈਨੂੰ ਹੁੰਦਾ ਖਰਾਬ ਕਰਨਾ ਐਵੇਂ ਲੋਕਾਂ ਨੂੰ ਬੋਧੂ ਬਣਾ ਕੇ ਵਹਿਮ ਪਾ ਕੇ ਕਿਸ ਤਰ੍ਹਾਂ ਖਰਾਬ ਕਰ ਰਹੇ ਹਾਂ ਉਹ ਇੱਕ ਵਾਰੀ ਗੱਲ ਆ ਅਤੇ ਉਹ ਇਸ ਤਰ੍ਹਾਂ ਕੱਪੜੇ ਧੋਣ ਲਈ ਕਿਸੇ ਨੇ ਦਿੱਤੇ ਹੋਏ ਸੀ ਕਿਸੇ ਦੇਵੀ ਨੂੰ ਉਹਨਾਂ ਦੇ ਘਰ ਬੱਚਾ ਜੰਮ ਪਿਆ ਉਹ ਕਹਿਣ ਲੱਗਾ ਵੀ ਇਹ ਹੁਣ ਕੱਪੜੇ ਤੁਸੀਂ ਰੱਖ ਲਓ ਗੱਜ ਕੇ ਬੋਲੋ
ਸਤਨਾਮ ਸ੍ਰੀ।
ਉਹਨਾਂ ਦੇਖ ਲਓ ਜਦੋਂ ਬੰਦਾ ਮਰਦਾ ਉਹਦਾ ਉਹ ਕੱਪੜੇ ਹੁੰਦੇ ਆ ਜਾਂ ਬਿਸਤਰਾ ਆਮ ਉਹ ਮਰਾਸੀ ਨੂੰ ਦੇ ਦਿੰਦੇ ਆ ਵੀ ਸ਼ਾਇਦ ਹੁਣ ਇਹ ਮਰਿਆ ਆ ਅਤੇ ਇਹਦੇ ਕੱਪੜੇ ਵਰਤੇ ਸਾਨੂੰ ਨਾ ਚਿੰਬੜ ਜਾਏ। ਇਹ ਮਰਾਸੀ ਨੂੰ ਤਾਂ ਕਦੇ ਕੋਈ ਚਿੰਬੜਿਆ ਨਹੀਂ, ਕਦੀ ਚਿੰਬੜਿਆ ਦੱਸਿਆ ਵੀ ਸਾਨੂੰ ਚਿੰਬੜਿਆ। ਸੋ ਇਸ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਹੋਏ ਗਏ ਆ ਉਹ ਪਾਏ ਹੋਏ ਆ। ਉਹ ਕਹਿਣ ਲੱਗੇ ਵੀ ਜਿਹੜਾ ਇਹ ਸੂਤਕ ਆ ਜਾਂ ਪਾਤਕ ਹੈ ਹਾਂਜੀ, ਜਨਮ ਸਮੇਂ ਜਾਂ ਮਰਨ ਸਮੇਂ ਇਸ ਤਰ੍ਹਾਂ ਦੇ ਵਹਿਮਾਂ ਦੇ ਨਾਲ ਪਰਜਾ ਜਿਹੜੀ ਬਗੋਈ ਖਰਾਬ ਹੋ ਰਹੀ ਹੈ।
ਕਹੋ ਰੇ ਪੰਡਿਆ ਕੌਣ ਪਵਿੱਤਰ।
ਹਾਂ, ਹੁਣ ਸੰਬੋਧਨ ਕਰਕੇ ਕਹਿੰਦੇ ਇਹ ਪੰਡਿਆ ਤੂੰ ਇਹ ਦੱਸ ਕੌਣ ਪਵਿੱਤਰ, ਕਿਹੜਾ ਪਵਿੱਤਰ ਹੈ? ਕਿਉਂਕਿ ਹੁਣ ਅੱਖਾਂ ਨਾਲ ਵੀ ਸੂਤਕ ਹੈ, ਕੰਨਾਂ ਨਾਲ ਵੀ ਹੈ, ਰਸਨਾਂ ਨਾਲ ਵੀ ਹੈ। ਹਾਂਜੀ, ਅਤੇ ਤੁਸੀਂ ਦੱਸੋ ਵੀ ਜੇ ਆਪਾਂ ਇੱਧਰ ਗਹਿਰਾਈ ਵਿੱਚ ਚਲੇ ਗਏ ਫਿਰ ਤਾਂ ਇਹਤੋਂ ਬਚਣਾ ਬਹੁਤ ਔਖਾ ਹੈ। ਅਤੇ ਦੱਸੋ ਵੀ ਕੌਣ ਪਵਿੱਤਰ ਪਵਿੱਤਰ ਹੈ?
ਐਸਾ ਗਿਆਨ ਜਪੋ ਮੇਰੇ ਮਿੱਤਰ।
ਐਸਾ ਜਿਹੜਾ ਗਿਆਨ ਵਿਚਾਰ ਪ੍ਰਾਪਤ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਮਿੱਤਰੋ ਜਪਣਾ ਚਾਹੀਦਾ, ਉਹਦੇ ਨਾਲ ਸਾਰੇ ਦੋਸ਼ ਦੂਰ ਹੁੰਦੇ ਆ। ਨੈਨੋ ਸੂਤਕ, ਬੈਨੋ ਸੂਤਕ, ਸਰਵਨੀ ਸੂਤਕ ਹੋਈ ਅੱਖਾਂ ਨਾਲ ਜਿਹੜਾ ਕਿ ਪਰਾਏ ਰੂਪਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖਣਾ, ਬੇਵਿਚਾਰੀ ਦ੍ਰਿਸ਼ਟੀ ਨਾਲ, ਇਹ ਅੱਖਾਂ ਦਾ ਸੂਤਕ ਆ। ਅਤੇ ਕੰਨਾਂ ਨਾਲ ਜਿਹੜੀ ਨਿੰਦਿਆ ਸੁਣਨੀ ਹੈ ਇਹ ਕੰਨਾਂ ਦਾ ਸੂਤਕ ਆ। ਅਤੇ ਰਸਨਾ ਨਾਲ ਜਿਹੜਾ ਝੂਠ ਬੋਲਣਾ ਇਹ ਰਸਨਾ ਦਾ ਸੂਤਕ ਆ। ਜੇ ਇਵੇਂ ਕਰਾਂਗੇ ਫਿਰ ਤਾਂ ਬਚਣਾ ਬਹੁਤ ਔਖਾ। ਉਹ ਜਿਹੜੀਆਂ ਗੱਲਾਂ ਉਹ ਤੁਸੀਂ ਤਿਆਗ ਦੇ ਵੀ ਅੱਖਾਂ ਨਾਲ ਕਿਸੇ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖਣਾ ਉਹ ਤਿਆਗਿਆ ਤੁਸੀਂ, ਉਹਦਾ ਤਿਆਗ ਦੇ। ਅਤੇ ਕੰਨਾਂ ਨਾਲ ਨਿੰਦਿਆ ਸੁਣਨੀ ਨਹੀਂ ਛੱਡੀ, ਅਤੇ ਰਸਨਾ ਨਾਲ ਝੂਠ ਬੋਲਣਾ ਦਾ ਹੇਰਾ ਫੇਰੀ ਦੀਆਂ ਗੱਲਾਂ ਨਹੀਂ ਛੱਡੀਆਂ। ਅਤੇ ਇਸ ਤਰ੍ਹਾਂ ਮਕਾਰਬਾਜ਼ੀ ਦੀਆਂ ਗੱਲਾਂ ਕਰਕੇ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਲੁੱਟ ਘਸੁੱਟ ਕਰਦੇ ਹਾਂ, ਇਹਦੇ ਢਾਈ ਆਇਆ ਜੀ, ਇਹਦੇ ਸਾਠ ਸਤੀ ਹੈ, ਇਹਦੇ ਰਾਹੂ ਕੇਤੂ, ਇਸ ਤਰ੍ਹਾਂ ਦੇ ਵਹਿਮ ਪਾ ਕੇ ਲੁੱਟ ਰਹੇ ਹਾਂ, ਇਹ ਸੂਤਕ ਨਹੀਂ। ਸੋ ਇਸ ਵਾਸਤੇ ਕਹਿੰਦੇ ਵੀ ਐਸਾ ਗਿਆਨ, ਜੇ ਐਸਾ ਗਿਆਨ ਪ੍ਰਾਪਤ ਹੋ ਜਾਏ ਕਿ ਸਾਰਾ ਕੁਛ ਜੰਮਣਾ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਜਨਮ ਵੀ ਉਹਦੇ ਹੁਕਮ 'ਚ ਹੈ, ਰਹਿਣਾ ਵੀ ਉਹਦੇ ਹੁਕਮ 'ਚ ਹੈ, ਅਤੇ ਮੌਤ ਮਰਨਾ ਵੀ ਉਹਦੇ ਹੁਕਮ 'ਚ ਹੈ, ਫਿਰ ਤਾਂ ਕੋਈ ਇਹੋ ਜਿਹੇ ਭਰਮ ਵਾਲੀ ਗੱਲ ਹੋਣੀ ਨਹੀਂ ਚਾਹੀਦੀ। ਸੋ ਇਸ ਵਾਸਤੇ ਕਹਿੰਦੇ ਹਾਂਜੀ ਨੈਨੋ ਸੂਤਕ ਪਰ ਦ੍ਰਿਸ਼ਟ ਬਕਾਰ, ਜਿਹੜਾ ਪਰਾਈ ਦ੍ਰਿਸ਼ਟੀ ਬਕਾਰੀ ਦ੍ਰਿਸ਼ਟੀ ਹੈ ਇਹ ਅੱਖਾਂ ਦਾ ਸੂਤਕ ਆ। ਇਸ ਤਰ੍ਹਾਂ ਜਿਹੜਾ ਨਿੰਦਿਆ ਚੁਗਲੀਆਂ ਸੁਣਨੀਆਂ ਇਹ ਕੰਨਾਂ ਦਾ ਭਾਈ ਸੂਤਕ ਆ, ਜਿਹੜਾ ਰਸਨਾ ਨਾ ਫਿੱਕਾ ਬੋਲਣਾ, ਕੌੜਾ ਬੋਲਣਾ, ਝੂਠ ਬੋਲਣਾ, ਕਿਸੇ ਨੂੰ ਝੂਠੀ ਤੋਹਮਤ ਲਾਉਣੀ ਹੈ ਇਹ ਰਸਨਾ ਦਾ ਸੂਤਕ ਆ। ਅਤੇ ਜਿਹੜੇ ਪੈਰਾਂ ਦੇ ਨਾਲ ਮਾੜੇ ਪਾਸੇ ਜਾਣਾ ਪੈਰਾਂ ਦਾ ਸੂਤਕ ਆ। ਅਤੇ ਹੱਥਾਂ ਨਾਲ ਜਿਹੜਾ ਚੋਰੀ ਕਰਨੀ ਹੈ ਅਤੇ ਹੱਥਾਂ ਦਾ ਸੂਤਕ ਆ। ਮਨ ਕਰਕੇ ਜਿਹੜਾ ਦੂਜੇ ਦਾ ਬੁਰਾ ਚਿੱਤ ਬਣਾ ਇਹ ਮਨ ਦਾ ਸੂਤਕ ਆ। ਅਤੇ ਜਿਹੜਾ ਬੁੱਧੀ ਨਾਲ ਹਾਂਜੀ ਗੰਦੇ ਵਿਚਾਰ ਮਨ ਦੇ ਵਿੱਚ ਪੈਦਾ ਕਰਨੇ ਇਹ ਬੁੱਧੀ ਦਾ ਸੂਤਕ ਹੈ। ਜਿਹੜਾ ਸਰੀਰ ਦੇ ਨਾਲ ਕੋਈ ਵਿਵਚਾਰ ਚੋਰੀ ਜਾਰੀ ਕਰਨੀ ਇਹ ਸਰੀਰ ਦਾ ਸੂਤਕ ਹੈ। ਕਿੱਥੋਂ ਭੱਜ ਜਾਓਗੇ? ਜਿਹੜੀਆਂ ਗੱਲਾਂ ਛੱਡਣ ਵਾਲੀਆਂ ਸੀ ਉਹ ਤਾਂ ਤੁਸੀਂ ਛੱਡੀਆਂ ਨਹੀਂ। ਉਹ ਗਰੀਬ ਵਿਚਾਰੇ ਨੇ ਕਿੰਨੀ ਸ਼ਰਧਾ ਦੇ ਨਾਲ ਤੁਹਾਡੇ ਲਈ ਲੰਗਰ ਤਿਆਰ ਕੀਤਾ ਅਤੇ ਤੁਸੀਂ ਮੋਹਰੇ ਕਿਸ ਤਰ੍ਹਾਂ ਦੇ ਪਕੜੇ ਕਰੀ ਜਾਂਦੇ ਹੋ ਵੀ ਜੇ ਹੁਣ ਲੰਗਰ ਤਿਆਰ ਕੀਤਾ, ਪੈਸੇ ਖਰਚੇ ਆ ਗਰੀਬ ਨੇ, ਅਤੇ ਤੁਸੀਂ ਖੜ੍ਹੇ ਪੈਰ ਉਹਨੂੰ ਜਵਾਬ ਦਿੱਤਾ ਵੀ ਤੁਹਾਡੇ ਸੂਤਕ ਹੋ ਗਿਆ, ਬੱਚਾ ਜੰਮਿਆ, ਅਤੇ ਤੁਹਾਨੂੰ ਸਗੋਂ ਖੁਸ਼ੀ ਮਨਾਉਣੀ ਚਾਹੀਦੀ ਸੀ। ਕਿਉਂਕਿ ਜਦੋਂ ਬੱਚਾ ਜੰਮਦਾ ਅਤੇ ਦੋਏ ਕੁਲਾਂ ਵਿੱਚ ਖੁਸ਼ੀਆਂ ਹੁੰਦੀਆਂ, ਨਾਨਕੇ ਦਾਦਕੇ ਬਦੀ ਵੇਲ ਵਾ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਪੈ ਚਿੰਤੇ ਗਲੇ ਬੁਲਾਇਆ, ਗੁਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤੋਂ ਬੱਚਾ ਜੰਮਿਆ ਅਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਅਗਲੇ ਦੀ ਪੀੜ੍ਹੀ ਚੱਲੀ। ਇਸ ਵਾਸਤੇ ਪੁੱਤਰ ਵਾਸਤੇ ਲੋਕ ਕਿੰਨੇ ਹਾਂਜੀ ਸਾਧਨ ਕਰਦੇ ਆ ਅਤੇ ਗਾਹਾਂ ਜਿਹੜਾ ਹੋਵੇ ਸੰਸਾਰ 'ਚ ਵਾਧਾ ਹੋਇਆ ਖਾਨਦਾਨ ਚੱਲਿਆ। ਸੋ ਇਸ ਵਾਸਤੇ ਤੁਹਾਡੇ ਲਈ ਆਪਣੇ ਹੁੰਦੇ ਆ ਫਿਰ ਤਾਂ ਤੁਸੀਂ ਸਾਰਾ ਕੁਛ ਕਰਦੇ ਹਾਂ। ਦੂਏ ਦੇ ਹੋਵੇ ਅਤੇ ਇਸ ਤਰ੍ਹਾਂ ਦਾ ਵਹਿਮ ਪਾ ਕੇ ਫਿਰ ਉਹ ਕਹਿਣਗੇ ਵੀ ਜਿਹੜਾ ਜਨਮ ਦਾ ਸੂਤਕ ਦਾ ਦੋਸ਼ ਕਿਵੇਂ ਲਾਏਗਾ, ਉਹ ਦੋਸ਼ ਦਾ ਵਹਿਮ ਪਾ ਕੇ ਉਹਦੇ 'ਚ ਠਗੀ ਠੋਰੀ ਕਰਦੇ ਹਾਂ। ਅਤੇ ਫਿਰ ਇਸੇ ਤਰ੍ਹਾਂ ਜਿਹੜੇ ਕੋਈ ਮਰ ਗਿਆ ਉਹਦਾ ਵਹਿਮ ਪਾ ਕੇ ਫਿਰ ਉਹ ਆਪਣੇ ਉਹਦੇ ਵਾਸਤੇ ਵੀ ਤੁਸੀਂ ਇਹ ਜੀ ਤੁਸੀਂ ਜਾਪ ਕਰਾਓ ਤਾਂ ਦੋਸ਼ ਲਏਗਾ, ਉੱਥੇ ਵੀ ਠੱਗੀ ਠੋਰੀ ਕਰਦੇ ਹਾਂ। ਇਹ ਸੂਤਕ ਪਾਤਕ ਦਾ ਤੁਹਾਨੂੰ ਚਿੰਬੜਿਆ ਅਤੇ ਵਹਿਮ ਲੋਕਾਂ ਨੂੰ ਪਾਈ ਜਾਂਦੇ ਹਾਂ। ਸੋ ਇਸ ਵਾਸਤੇ ਜਿਨ੍ਹਾਂ ਦੇ ਸੂਤਕ ਆ ਫਿਰ ਉਹਨਾਂ ਦੇ ਪੈਸੇ ਨਹੀਂ ਲੈਣੇ ਚਾਹੀਦੇ, ਕੱਪੜੇ ਨਹੀਂ ਲੈਣੇ ਚਾਹੀਦੇ, ਦਾਨ ਪੁੰਨ ਨਹੀਂ ਲੈਣਾ ਚਾਹੀਦਾ। ਅਤੇ ਇਸ ਤਰ੍ਹਾਂ ਦਾ ਜਿਹੜਾ ਵਹਿਮ ਹੈ ਇਹ ਸਾਧ ਸੰਗਤ ਜੀ ਲੋਕਾਂ ਨੂੰ ਪਾਇਆ ਅਤੇ ਹੁਣ ਪੈਰਾਂ ਥੱਲੇ ਕੀੜੇ ਮਰਦੇ ਆ, ਸਾਹ ਨਾ ਮਰਦੇ ਆ, ਝਾੜੂ ਦੇਣ ਵੇਲੇ ਮਰਦੇ ਆ। ਆ ਬਰਸਾਤ 'ਚ ਕਿੰਨੇ ਕੀੜੇ ਪੈਦਾ ਹੁੰਦੇ ਆ, ਛੋਟੇ ਛੋਟੇ ਉਹ ਪੈਦਾ ਹੁੰਦੇ ਨਾਲ ਹੀ ਮਰੀ ਜਾਂਦੇ ਆ, ਫਿਰ ਹੁਣ ਕਿੱਥੇ ਰਹੋਂਗੇ। ਇਸ ਤਰ੍ਹਾਂ ਪਾਣੀ 'ਚ ਵੀ ਹੈ, ਭੋਜਨ ਬਣਾਉਣ ਵੇਲੇ ਵੀ ਕਿਸ ਤਰ੍ਹਾਂ ਅੱਗ ਦੇ ਵਿੱਚ ਹੜਦੇ ਮੱਜਦੇ ਆ, ਫਿਰ ਕੋਈ ਖਾਓ ਪੀਓ ਹੀ ਨਾ। ਇਸ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਭਰਮ ਜਾਲ ਪਾਇਆ ਹੋਇਆ ਸੀ ਅਤੇ ਕਬੀਰ ਸਾਹਿਬ ਕਾਸ਼ੀਗੜ੍ਹ ਦੇ ਵਿੱਚ ਐਸਾ ਇਹਨਾਂ ਦਾ ਭਰਮ ਜਿਹੜਾ ਭਰਮਗੜ ਤੋੜਿਆ, ਉਹਨੂੰ ਤੋੜਨ ਵਾਸਤੇ ਉਪਦੇਸ਼ ਦੇ ਰਹੇ ਹਨ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਹਾਂ ਜਿਹੜਾ ਅੱਖਾਂ ਦੇ ਨਾਲ ਬੁਰਾ ਤੱਕਣਾ ਇਹ ਨੈਣੋ ਨੈਣਾਂ ਦਾ ਅੱਖਾਂ ਦਾ ਸੂਤ ਬੈਨ ਬੋਲਣ ਦਾ ਹੁੰਦਾ ਬਚਨ, ਅਤੇ ਜਿਹੜਾ ਰਸਨਾ ਨਾ ਝੂਠੀਆਂ ਮੂਠੀਆਂ ਗੱਲਾਂ ਗਾਲੀ ਗਲੋਚ ਕਰਨਾ ਮਾੜਾ ਬੋਲਣਾ ਇਹ ਬਚਨਾਂ ਦਾ ਭਾਈ ਰਸਨਾ ਦਾ ਸੂਤਕ ਹੈ।
ਸੂਤਕ ਸਰਵਨੀ ਹੋਈ
ਜਿਹੜਾ ਕੰਨਾਂ ਨਾ ਹਰ ਵੇਲੇ ਉੱਠੀਆਂ ਗੱਲਾਂ ਸੁਣਦੇ ਹਾਂ, ਨਿੰਦਿਆ ਚੁਗਲੀ ਸੁਣਦੇ ਹਾਂ, ਆਪਣੀ ਫੋਕੀ ਵਡਿਆਈ ਸੁਣ ਸੁਣ ਕੇ ਫੁੱਲਦੇ ਹਾਂ, ਇਹ ਵੀ ਸੂਤਕ ਹੈ। ਇਹ ਕੰਨਾਂ ਦਾ ਭਾਈ ਸੂਤਕ ਹੈ।
ਉਠਦ ਬੈਠ ਸੂਤਕ ਲਾਗੈ,
ਉੱਠਦਿਆਂ ਵੀ ਕਿੰਨੇ ਜੀਵ ਜੰਤੂ ਜਿਹੜੇ ਹੈ ਉਹ ਮਰਦੇ ਹੈ, ਪੈਰਾਂ ਥੱਲੇ ਆ ਜਾਂਦੇ ਹੈ, ਅਤੇ ਸਾਹ ਦੇ ਨਾਲ ਆ ਅਤੇ ਲੰਮੇ ਪੈਨੇ ਪਾਸੇ ਮਾਰਦੇ ਹੈ, ਬੜੇ ਸੂਖਸ਼ਮ ਇਸ ਤਰ੍ਹਾਂ ਕੀੜੇ ਮਰ ਮੁਰ ਜਾਂਦੇ ਹੈ। ਅਤੇ ਬੈਠਣ ਵੇਲੇ ਵੀ, ਉੱਠਣ ਵੇਲੇ ਵੀ, ਬੈਠਣ ਵੇਲੇ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ ਜੀਵ ਜੰਤੂ ਜਿਹੜੇ ਮਰਦੇ ਹਨ। ਉਠਤ ਅਤੇ ਬੈਠਣ ਦੋਨੋਂ ਵੇਲੇ ਵੀ ਸੂਤਕ ਹੁੰਦਾ ਰਹਿੰਦਾ ਹੈ।
ਸੂਤਕ ਪਰਾ ਰਸੋਈ
ਜਿਹੜੇ ਭੋਜਨ ਬਣਾਉਂਦੇ ਹਾਂ, ਅਤੇ ਪਹਿਲਾਂ ਹੁਣ ਜ਼ਿਮੀਂਦਾਰ ਆ ਲੋਕ ਫਸਲਾਂ ਬੀਜਦੇ ਆ, ਫਿਰ ਉਹਨਾਂ ਦੀ ਰਾਖੀ ਵਾਸਤੇ ਦਵਾਈਆਂ ਦਵਾਈਆਂ ਛਿੜਕਦੇ ਆ, ਕੋਈ ਹਿਸਾਬ ਕਿਤਾਬ ਥੋੜ੍ਹੀ ਕਿੰਨੇ ਕੁ ਜੀਵ ਜੰਤੂ ਮਰਦੇ ਆ। ਅਤੇ ਫਿਰ ਤਾਂ ਤੁਹਾਨੂੰ ਖਾਣਾ ਹੀ ਨਹੀਂ ਚਾਹੀਦਾ, ਇਹ ਨਹੀਂ ਖਾਣਾ ਚਾਹੀਦਾ। ਸੋ ਇਸ ਵਾਸਤੇ ਅਤੇ ਜਿਸ ਵੇਲੇ ਸਾਧ ਸੰਗਤ ਜੀ ਉੱਠਦੇ ਹਾਂ, ਬਹਿੰਦੇ ਹਾਂ, ਭੋਜਨ ਤਿਆਰ ਕਰਦੇ ਹਾਂ, ਉਸ ਵੇਲੇ ਵੀ ਸੂਤਕ ਹੁੰਦਾ ਹੈ।
ਆਸਨ ਕੀ ਬਿਦ ਸਭ ਕੋ ਜਾਣੈ,
ਰਸੋਈ ਦੇ ਵਿੱਚ ਹਰ ਵੇਲੇ ਸੂਤਕ ਪਿਆ ਰਹਿੰਦਾ, ਅਤੇ ਫਿਰ ਤਾਂ ਹੁਣ ਭੋਜਨ ਫਿਰ ਖਾ ਹੀ ਨਹੀਂ ਸਕਦੇ ਜੇ ਇੰਨੇ ਵਹਿਮ 'ਚ ਚਲੇ ਗਏ। ਸੋ ਇਸ ਵਾਸਤੇ ਹੁਣ ਕਈ ਆ ਜਿਹੜੇ ਪੂਜ ਹੈ ਉਹ ਜਿਹੜੇ ਤੁਰਦੇ ਆ ਨੰਗੇ ਪੈਰੀ ਮੋਹਰੇ, ਤਾਂ ਇਹਨਾਂ ਦਾ ਗੁਰੂ ਜਾਂਦਾ ਉਹ ਫਿਰ ਉਹਦੇ ਪੈਰ 'ਚ ਪੈਰ ਰੱਖਦੇ ਆ ਅਤੇ ਜੇ ਕੋਈ ਕੀੜਾ ਮਰ ਗਿਆ ਤਾਂ ਸਾਨੂੰ ਪਾਪ ਨਾ ਲੱਗੇ, ਇੱਕ ਫਿਰ ਝਾੜੂ ਜਿਹਾ ਰੱਖਦੇ ਆ ਉਹਦੇ ਨਾਲ ਧਰਤੀ ਉਹ ਸਾਫ਼ ਜਿਹੀ ਕਰਕੇ ਬੈਠਦੇ ਆ, ਮੂੰਹ ਮੋਹਰੇ ਵੀ ਪੱਟੀ ਜਿਹੀ ਰੱਖਦੇ ਆ ਇਸ ਤਰ੍ਹਾਂ ਕੀੜੇ ਨਾ ਮਰ ਜਾਣ। ਇਸ ਤਰ੍ਹਾਂ ਕਿ ਜਿਹੜੇ ਉਹ ਗ੍ਰਿਸਤੀ ਲੰਗਰ ਪਾਣੀ ਛੱਕ ਛੱਡਦੇ ਆ ਬਾਅਦ 'ਚ ਜਾਂਦੇ ਆ, ਵੀ ਜਿਹੜਾ ਬਚਿਆ ਖੁਚਿਆ ਵੀ ਉਹ ਹੁਣ ਉਹ ਫਿਰ ਰੋਟੀ ਲੈਣੀ ਹੈ, ਵੀ ਉਹ ਪਾਪ ਮੋਟਾ ਮੋਟਾ ਪਾਪ ਅਤੇ ਗ੍ਰਿਸਤੀਆਂ ਨੂੰ ਹੋ ਜਾਏ ਅਤੇ ਆਪਾਂ ਨੂੰ ਫਿਰ ਜ਼ਿਆਦਾ ਨਾ ਲੱਗੂਗਾ। ਇਸ ਤਰ੍ਹਾਂ ਦਾ ਵਹਿਮ ਹੈ। ਪਾਣੀ ਪੁਣ ਕੇ ਪੀਣਾ ਅਤੇ ਜਿਹੜਾ ਭਾਂਡਿਆਂ ਦਾ ਧੋਣ ਆ ਉਹ ਫਿਰ ਵਰਤਣਾ ਅਤੇ ਨਹਾਉਣਾ ਨਹੀਂ ਸਾਰੀ ਜ਼ਿੰਦਗੀ ਪਾਣੀ 'ਚ ਨਹੀਂ ਵੜਨਾ ਇਹ ਕੀੜੇ ਮਰ ਜਾਣਗੇ ਅਤੇ ਬਰਸਾਤ ਦੇ ਦਿਨਾਂ 'ਚ ਬਾਹਰ ਨਹੀਂ ਨਿਕਲਣਾ ਅਤੇ ਨਹਾਉਣਾ ਵੀ ਕੀੜੇ ਮਰ ਜਾਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਇੰਨਾ ਵਹਿਮ ਸੀ ਇਹਨਾਂ ਨੇ ਫਿਰ ਲੋਕ ਇਸ ਤਰ੍ਹਾਂ ਦੇ ਬੁਜ਼ਦਲ ਬਣਾ ਤੇ ਜਿਹੜੇ ਮੁਗਲਾਂ ਦੇ ਹਮਲੇ ਹੋਣ ਲੱਗੇ ਅਤੇ ਫਿਰ ਉੱਥੇ ਯੁੱਧ ਜੰਗ ਮੁਕਾਬਲਾ ਗਿਣ ਕਰਨਾ ਸੀ ਅਤੇ ਉਹਨਾਂ ਨੂੰ ਫਿਰ ਬਣਿਆ ਬਣਿਆ ਦੇਸ਼ ਮਿਲ ਗਿਆ ਗੱਜ ਕੇ ਬੋਲੋ ਅਤੇ ਜਿਹੜੇ ਉਹ ਬਦੰਤੀ ਸੀਗੇ ਉਹ ਕਹਿੰਦੇ ਜੇ ਆਤਮਾ ਸੱਤ ਹੈ ਮਿਥਿਆ ਇਹ ਤਾਂ ਆਪ ਗਿਆਨ ਘੁੱਟਦੇ ਰਹੇ ਉਹ ਮੁਸਲਮਾਨ ਕਹਿੰਦੇ ਵੀ ਤੁਹਾਨੂੰ ਵੀ ਮਿਥਿਆ ਉਹ ਸਾਨੂੰ ਸੱਤ ਆ ਉਹਨੇ ਫਿਰ ਚੇਤਨ ਮਾਇਆ ਵੀ ਸਾਂਭ ਲਈ ਜੜ ਮਾਇਆ ਵੀ ਅਤੇ ਦੇਸ਼ ਵੀ ਸਾਂਭ ਲਿਆ ਇਹ ਮਿਥਿਆ ਮਿਥਿਆ ਗਾਉਂਦੇ ਰਹੇ ਉਹ ਕਹਿੰਦੇ ਸਾਨੂੰ ਸਭ ਕੁਝ ਠੀਕ ਆ ਗੱਜ ਕੇ ਬੋਲੋ ਅਤੇ ਮਹਾਰਾਜ ਨੇ ਸਿਧਾਂਤ ਦਿੱਤਾ ਸੀ ਨਾ ਆਪ ਸੱਤ ਕੀ ਆ ਸਭ ਸੱਤ ਅਤੇ ਇਸ ਪ੍ਰਭ ਅਤੇ ਸਗਲੀ ਪੁੱਤ ਪੱਥ ਜਦੋਂ ਪੈਦਾ ਕਰਨ ਵਾਲਾ ਸੱਚਾ ਅਤੇ ਉਹਦੀ ਜਿਣਸ ਨੂੰ ਆਪਾਂ ਕਿਵੇਂ ਨਹੀਂ ਦੇ ਸਕਦੇ ਸੋ ਇਸ ਵਾਸਤੇ ਅਤੇ ਫਿਰ ਮਹਾਰਾਜ ਨੇ ਅੰਬਰ ਛਕਾ ਕੇ ਬਲੀਦਾਨ ਦੇ ਕੇ ਇਹ ਲੋਕਾਂ ਜਾਗਰਤੀ ਲਿਆਂਦੀ ਨਹੀਂ ਤਾਂ ਬਸ ਲੋਕ ਖੁਸਰੇ ਦੇ ਹੀ ਜਿਹੜੇ ਬਣ ਗਏ ਸੀ ਹੁਣ ਵੀ ਉਸ ਤਰ੍ਹਾਂ ਦੀ ਹਾਲਤ ਬਣਦੀ ਤੁਰੀ ਜਾ ਰਹੀ ਹੈ ਗੁਰੂ ਮਹਾਰਾਜ ਕਿਰਪਾ ਹੀ ਕਰਨ ਹਾਂਜੀ
ਛੂਟਣ ਕੀ ਇੱਕ ਕੋਈ
ਫਾਸਣ ਕੀ ਵਿਦ ਸਭ ਕੋਈ ਜਾਣ ਕਬੀਰ ਸਾਹਿਬ ਕਹਿੰਦੇ ਕਰਮ ਕਾਂਡ ਦੇ ਜਾਲ ਵਿੱਚ ਫਸਾਉਣ ਦੀਆਂ ਵਿਧੀਆਂ ਤਾਂ ਸਾਰੇ ਜਾਣਦੇ ਵੀ ਸ਼ਿਕਾਰੀ ਫਸਾਉਣਾ ਕਿਵੇਂ ਇਹ ਜਿਹੜਾ ਸੀ ਨਾ ਕਰਮ ਕਾਂਡ ਦਾ ਜਾਲ ਇੱਕ ਜਾਲ ਸੀ ਆਪ ਇਹ ਸ਼ਿਕਾਰੀ ਬਣੇ ਹੋਏ ਸੀ ਜਿਹਨੇ ਜੀਵ ਜੰਤੂ ਇਹਨਾਂ ਨੂੰ ਆਪਣਾ ਇਹਨਾਂ ਨੇ ਖੁਰਾਕ ਬਣਾਈ ਹੋਈ ਸੀ ਉਹ ਜਾਲ ਦੇ ਵਿੱਚ ਫਸਾ ਕੇ ਫਿਰ ਲੁੱਟਦੇ ਘਸੁੱਟਦੇ ਸੀ ਕਬੀਰ ਸਾਹਿਬ ਕਹਿੰਦੇ ਫਾਸਣ ਕੀ ਵਿਧ ਸਭ ਕੋਈ ਜਾਣੇ ਫਸਾਉਣੇ ਦੀਆਂ ਵਿਧੀਆਂ ਸਾਰੇ ਕੋਈ ਜਾਣਦੇ ਹਨ
ਛੂਟਣ ਕੀ ਇੱਕ ਕੋਈ
ਇਸ ਕਰਮ ਕਾਂਡ ਦੇ ਜਾਲ ਤੋਂ ਮੁਕਤ ਹੋਣ ਦੀ ਜਿਹੜੀ ਗੱਲ ਹੈ ਉਹ ਤਾਂ ਕੋਈ ਇੱਕ ਅੱਧਾ ਜਾਣਦਾ ਇੱਕ ਪੂਰਾ ਤਾਂ ਹੈਗਾ ਬ੍ਰਹਮ ਗਿਆਨੀ ਅੱਧਾ ਹੈਗਾ ਜਗਿਆਸੂ ਜਿਹੜਾ ਉਹਦੀ ਸੰਗਤ ਜਾਣਦਾ ਇਸ ਵਾਸਤੇ ਕੋਈ ਇੱਕ ਅੱਧਾ ਇਸ ਗੱਲ ਨੂੰ ਜਾਣਦਾ ਸਮਝਦਾ ਜਾਂ ਤੋਂ ਗਿਆਨਵਾਨ ਜਾਣਦਾ ਜਾਂ ਜਿਹੜਾ ਉਹਦੀ ਸੰਗਤ ਕਰਨ ਵਾਲਾ ਕੋਈ ਜਗਿਆਸੂ ਆ ਹਾਲੇ ਉਹ ਅੱਧਾ ਆ ਮਤਲਬ ਪੂਰੀ ਅਵਸਥਾ ਨਹੀਂ ਬਣੀ ਸੰਗਤ ਕਰਦਾ ਉਹ ਜਾਣਦਾ ਹੈ
ਕਬੀਰ ਰਾਮ ਦਾ ਵਿਚਾਰ
ਕਬੀਰ ਸਾਹਿਬ ਕਹਿੰਦੇ ਭਾਈ ਇਹ ਸੂਤਕਾਂ ਪਾਤਕਾਂ ਤੋਂ ਤਾਂ ਭਾਵੇਂ ਛੁਟਕਾਰਾ ਹੋ ਸਕਦਾ ਜੇ ਰਮੇ ਹੋਏ ਰਾਮ ਨੂੰ ਹਿਰਦੇ 'ਚ ਵਿਚਾਰੇ ਕਿ ਉਹ ਵਿਆਪਕ ਹੈ ਅਤੇ ਸਾਰੀ ਸੱਤਾ ਸਫੁਰਤੀ ਦੇਣ ਵਾਲਾ ਆਪ ਹੀ ਹੈ ਉਹਨਾਂ ਨੂੰ ਫਿਰ ਜਿਹੜੇ ਸੂਤਕਾਂ ਦੇ ਦੋਸ਼ ਦਾਸ਼ ਹੈ ਇਹ ਨਹੀਂ ਲੱਗਦੇ ਹਨ
ਗੌੜੀ
ਸੋ ਸਾਧ ਸੰਗਤ ਜੀ ਇਹ ਭਗਤ ਜੀ ਨੇ ਗੁਰੂ ਨਾਨਕ ਸਾਹਿਬ ਦਾ ਵੀ ਆਸਾ ਦੀ ਵਾਰ ਕਾਫੀ ਸ਼ਬਦ ਹੈ ਸੂਤਕ ਬਾਰੇ ਅਤੇ ਕਬੀਰ ਸਾਹਿਬ ਨੇ ਵੀ ਇਹ ਕਾਫੀ ਕਿਰਪਾ ਕੀਤੀ ਹੈ ਸੋ ਇਸ ਕਰਕੇ ਸਾਧ ਸੰਗਤ ਜੀ ਅਤੇ ਅੱਜ ਵੀ ਹਾਲੇ ਬਹੁਤਿਆਂ ਨੂੰ ਇਸ ਤਰ੍ਹਾਂ ਦਾ ਜਿਹੜਾ ਵਹਿਮ ਵਗੈਰਾ ਇਹ ਹੁੰਦਾ ਅਤੇ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਚਿਰ ਸਾਨੂੰ ਅਧਿਆਤਮ ਦੀ ਵਿਚਾਰ ਪ੍ਰਾਪਤ ਨਹੀਂ ਹੁੰਦੀ ਅਤੇ ਪੁਰਤਕੁਲ ਜਿਹੜੇ ਕਰਮ ਧਰਮ ਪਾਖੰਡ ਜੋ ਹਿੱਸਾ ਤਿੰਨ ਜਮ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਸ ਛੂਟੈ ਸੰਤ ਹੋ ਸਾਗਰ ਪਾਰ ਕਰੀਏ ਜੇ ਕੋ ਬਚਨ ਕਮਾਵੇ ਸੰਤਨ ਪਾਲ ਕੋ ਗੁਰ ਪ੍ਰਸਾਦੀ ਇਹ ਬਾਣੀ ਦੇ ਸਾਧ ਸੰਗਤ ਜੀ ਵਿਚਾਰ ਆ ਅਤੇ ਅੱਜ ਸੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਛੁੱਟੀ ਵੀ ਹੈ ਅਤੇ ਸਾਰੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਸੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਉਣ ਦਾ ਸੰਗਤਾਂ ਸੁਭਾਗ ਲੈ ਰਹੀ ਹਾਂ ਕਿ ਗੁਰੂ ਮਹਾਰਾਜ ਨੇ ਇਹ ਬਲੀਦਾਨ ਦੇ ਕੇ ਰੱਖਿਆ ਕੀਤੀ ਹੈ ਅਤੇ ਅਕਿਰਤ ਘੰਟਾ ਦੇ ਦੋਸ਼ ਤੋਂ ਬਚਣ ਵਾਸਤੇ ਗੁਰੂ ਮਹਾਰਾਜ ਦੇ ਪਰਪਕਾਰਾਂ ਨੂੰ ਮੁੱਖ ਰੱਖ ਕੇ ਇਹ ਜਿਹੜੀਆਂ ਮਨਮਤਾਂ ਪੈਦਾ ਹੋਈਆਂ ਇਹਨਾਂ ਨੂੰ ਤਿਆਗ ਕੇ ਗੁਰਮੁਖ ਗ੍ਰਹਿਣ ਕਰਕੇ ਗੁਰੂ ਵਾਲੇ ਬਣਨਾ ਚਾਹੀਦਾ, ਫਿਰ ਮਹਾਰਾਜ ਦੀ ਅਸੀਸ ਬਖਸ਼ਿਸ਼ ਮਿਲ ਸਕਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਮ ਸਿੱਖੀ ਦਾਨ ਭਰੋਸੇ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਚੜ੍ਹਦੀ ਕਲਾ ਏਕਤਾ ਪਾਗ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।